ਸ੍ਰੀ ਵਾਹਿਗੁਰੂ ਸਾਹਿਬ ਜੀ। ਗੁਰੂ ਨਾਨਕ ਪਾਦ ਪੰਕਜ ਬੰਦਨ, ਪਾਦ ਪੰਕਜ ਬੰਦਨ, ਸਿਮਰੋ ਅੰਗਦ ਦੁਖ ਨਿਕੰਦਨ, ਸ੍ਰੀ ਅਮਰਦਾਸ ਹਿਰਦੈ ਨਿਤ ਧਿਆਵ, ਹਿਰਦੈ ਨਿਤ ਧਿਆਵ, ਸ੍ਰੀ ਗੁਰੂ ਰਾਮਦਾਸ ਗੁਣ ਗਾਵ, ਸ੍ਰੀ ਅਰਜਨ ਬਿਘਨਨ ਕੇ ਨਾਸ਼ਕ, ਬਿਘਨਨ ਕੇ ਨਾਸ਼ਕ, ਸ੍ਰੀ ਹਰ ਗੋਬਿੰਦ ਸੁਭ ਸਮਤ ਪ੍ਰਕਾਸ਼ਕ, ਸ੍ਰੀ ਹਰ ਰਾਇ ਨਮੋ ਕਰ ਜੋਰੀ, ਨਮੋ ਕਰ ਜੋਰੀ, ਸ੍ਰੀ ਹਰ ਕ੍ਰਿਸ਼ਨ ਮਨਾਏ ਬਹੋਰੀ, ਗੁਰੂ ਤੇਗ ਬਹਾਦਰ ਪਰਮ ਕਿਰਪਾਲਾ, ਪਰਮ ਕਿਰਪਾਲਾ, ਸ੍ਰੀ ਗੁਰੂ ਗੋਬਿੰਦ ਸਿੰਘ ਵਿਸਾਲਾ, ਜਿਸ ਮਹਿ ਅੰਮ੍ਰਿਤ ਗਿਆਨ ਹੈ ਮਾਣਕ ਭਗਤ ਬੈਰਾਗ, ਸ੍ਰੀ ਗੁਰੂ ਗ੍ਰੰਥ ਸਾਹਿਬ ਉਦਦ ਬੰਦੋਂ ਕਰ ਅਨੁਰਾਗ, ਸ੍ਰੀ ਗੁਰ ਸ਼ਬਦ ਕਮਾਏ ਜਿਨ ਜੀਤੇ ਪੰਚ ਵਿਕਾਰ, ਤਿਨ ਸੰਤਨ ਕੋ ਬੰਦਨ ਸਿਰ ਚਰਨਨ ਪਰਤਾਰ, ਏਕ ਓਂਕਾਰਾ ਸਤਿਗੁਰੂ ਤੇ ਪ੍ਰਸਾਦ ਸਚ ਹੋਏ, ਵਾਹਿਗੁਰੂ ਜੀ ਕੀ ਫਤਿਹ, ਬਿਘਨ ਬਿਨਾਸ਼ਨ ਸੋਏ, ਵਾਹਿਗੁਰੂ ਜੀ ਕੀ ਫਤਿਹ, ਬਿਘਨ ਬਿਨਾਸ਼ਨ ਸੋਏ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਕੇ ਤਕ ਸਮ ਬਤੀ ਤਿਉ ਜਬੈ, ਪ੍ਰਿਥੀਏ ਕੇ ਸੁਤ ਉਪਜੋ ਤਬੈ, ਮਿਹਰਬਾਨ ਤੇ ਨਾਮ ਬਖਾਨਾ, ਭਈ ਵਧਾਈ ਆਨੰਦ ਮਹਾਨਾ। ਕੇ ਤਕ ਸਮ ਬਤੀ ਤਿਉ ਜਬੈ,
ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂ ਜੀ ਕੀ ਫਤਿਹ।
ਸਤਿਗੁਰੂ ਜੀ ਦੀ ਸਾਜੀ ਨਿਵਾਜੀ, ਪਰਮ ਸਨਮਾਨ ਯੋਗ ਗੁਰੂ ਖਾਲਸਾ ਸਾਧ ਸੰਗਤ ਜੀ, ਵਾਹਿਗੁਰੂ ਸਾਹਿਬ ਜੀ ਦੀ ਅਪਾਰ ਕਿਰਪਾਲਤਾ ਦਾ ਸਦਕਾ ਆਪ ਵਡਭਾਗੀ ਜਿਨ੍ਹਾਂ ਨੇ ਸ਼ਾਮ ਦੇ ਦੀਵਾਨਾਂ ਵਿੱਚ ਹਾਜ਼ਰੀ ਭਰਦੇ ਹੋਏ ਗੁਰੂ ਸਵਾਰਿਆਂ ਤੋਂ ਗੁਰੂ ਕੀ ਬਾਣੀ ਦੇ ਕੀਰਤਨ ਸਰਵਣ ਕਰਕੇ ਆਪਣਾ ਸਮਾਂ ਸਫਲਾ ਕੀਤਾ ਹੈ। ਦੀਨ ਦੁਨੀਆਂ ਦੇ ਵਾਲੀ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ, ਜਿਨ੍ਹਾਂ ਨੇ ਤਰਸ ਕੀਤਾ, ਰਹਿਮਤ ਕੀਤੀ, ਕਿਰਪਾਲਤਾ ਕੀਤੀ, ਇਹ ਸ੍ਰੇਸ਼ਟ ਸਮਾਂ ਆਪਾਂ ਨੂੰ ਗੁਣ ਗਾਉਣ ਦਾ ਬਖਸ਼ਿਸ਼ ਕੀਤਾ ਹੈ। ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਪਾਵਨ ਪਵਿੱਤਰ ਜੀਵਨ ਆਪਾਂ ਵਿਚਾਰਦੇ ਪਏ ਹਾਂ। ਜਿਵੇਂ ਜਿਵੇਂ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਕਿਰਪਾਲਤਾ ਕੀਤੀ, ਜੋ ਪ੍ਰਸੰਗ ਆਪਾਂ ਕੱਲ੍ਹ ਵਿਚਾਰਿਆ ਸੀ, ਤਿਸ ਵਿੱਚ ਕੁਝ ਗੁਰਮੁਖਾਂ ਨੇ ਦੋਨੇ ਪਾਸੇ ਗੱਲ ਕਰਕੇ ਅਤੇ ਮੇਲ ਮਿਲਾਪ ਕਰਵਾ ਦਿੱਤਾ। ਗੱਲ ਸਿਰਫ ਇੰਨੀ ਸੀ, ਜਦੋਂ ਪਿਰਥੀ ਚੰਦ ਦੀ ਕੋਈ ਪੇਸ਼ ਨਹੀਂ ਗਈ, ਅਖੀਰ ਉਹਨੇ ਆਖਿਆ, ਮਹਾਰਾਜ ਫਿਰ ਸਾਡੇ ਗੁਜਰਾਨ ਦਾ ਵੀ ਤਾਂ ਕੁਝ ਸੋਚੋ ਨਾ। ਮਹਾਰਾਜ ਜੀ ਨੇ ਦੋ ਤਿੰਨ ਬਾਜ਼ਾਰ ਪਿਰਥੀ ਚੰਦ ਨੂੰ ਆਖਿਆ, ਸਾਰਾ ਮਾਮਲਾ ਤੂੰ ਲਏਂਗਾ। ਖੁਸ਼ ਹੋ ਗਿਆ। ਪਾਸੀਆਂ ਵਾਲਾ ਚੌਂਕ ਜਿਹੜਾ ਸੀ ਉਹ ਪੂਰਾ ਬਾਜ਼ਾਰ ਮਹਾਂਦੇਵ ਉਹਨਾਂ ਨੂੰ ਦੇ ਦਿੱਤਾ ਗਿਆ। ਮੇਲ ਮਿਲਾਪ ਰੱਖਣ ਲੱਗ ਪਏ ਨੇ, ਪਰ ਅੰਦਰੋਂ ਜਿਹੜੀ ਅਸਲ ਵਿੱਚ ਈਰਖਾ ਅਤੇ ਕੁੱਟਲਪੁਣਾ ਸੀ, ਬਾਹਰੋਂ ਤਿਆਗ ਦਿੱਤਾ, ਸਰਲਤਾ ਧਾਰਨ ਕਰ ਲਈ, ਪਰ ਜਦੋਂ ਕਿਤੇ ਦਾ ਲੱਗਦਾ ਅੰਦਰੋਂ ਉਹ ਆਪਣੀ ਉਹ ਜਿਹੜੀ ਈਰਖਾ ਛੱਡਦਾ ਨਹੀਂ ਪਿਆ ਪਿਰਥੀ ਚੰਦ। ਪਰ ਉਵੇਂ ਹੁਣ ਮਹਾਰਾਜ ਨੂੰ ਮਿਲਣ ਲੱਗ ਪਿਆ ਆ ਕੇ। ਇੱਥੋਂ ਤੱਕ ਪ੍ਰਸੰਗ ਆਪਾਂ ਕੱਲ੍ਹ ਸੁਣਿਆ ਸੀ ਜੀ। ਅੱਗੇ ਜਿਵੇਂ ਮਹਾਰਾਜ ਕਿਰਪਾ ਕਰਦੇ ਆ, ਉਹ ਸਰਧਾ ਭਾਵਨਾ ਨਾਲ ਗੁਰੂ ਸਾਹਿਬ ਜੀ ਦਾ ਪਾਵਨ ਪਵਿੱਤਰ ਜੀਵਨ, ਮਹਾਰਾਜ ਪੰਜਵੇਂ ਪਾਤਸ਼ਾਹ ਜੀ ਦੇ ਪਵਿੱਤਰ ਜੀਵਨ ਦੇ ਪਵਿੱਤਰ ਕੌਤਕ ਸਰਵਣ ਕਰਕੇ ਲਾਹਾ ਪ੍ਰਾਪਤ ਕਰੀਏ। ਗੁਰੂ ਸਾਹਿਬ ਜੀ ਆਪਾਂ ਨੂੰ ਚਿੱਤ ਦੀ ਇਕਾਗਰਤਾ ਬਖਸ਼ਣ ਜੀ। ਰਸਨਾ ਕਰੋ ਪਵਿੱਤਰ ਤੇ ਅੰਤਰਾਤਮੇ ਹਜ਼ੂਰ ਦੇ ਚਰਨਾਂ ਚ ਮਨ ਦੀ ਇਕਾਗਰਤਾ ਵਾਸਤੇ ਅਰਦਾਸ ਕਰੀਏ। ਬੋਲੋ ਜੀ ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀ। ਕੇਤਕ ਸਮਾਂ ਬਤੀਤਿਓ ਜਬ
ਇਉਂ ਮੇਲ ਮਿਲਾਪ ਹੋ ਗਿਆ ਸੀ ਤੇ ਕੁਝ ਕੁ ਸਮਾਂ ਜਦੋਂ ਬਤੀਤ ਹੋਇਆ ਤਾਂ ਜੀ
ਪ੍ਰਿਥੀਏ ਕੇ ਸੁੱਤ ਉਪਜਿਓ ਤਬ
ਫਿਰ ਪ੍ਰਿਥੀ ਚੰਦ ਦੇ ਘਰ ਇੱਕ ਪੁੱਤਰ ਨੇ ਜਨਮ ਲਿਆ ਹੈ।
ਮਿਹਰਵਾਨ ਤੇ ਨਾਮ ਬਖਾਨਾ
ਉਹਦਾ ਨਾਮ ਪ੍ਰਿਥੀ ਚੰਦ ਨੇ ਮਿਹਰਵਾਨ ਰੱਖਿਆ ਆਪਣੇ ਪੁੱਤਰ ਦਾ।
ਭਈ ਵਧਾਈ ਆਨੰਦ ਮਹਾਨਾ
ਬਹੁਤ ਵਧਾਈਆਂ ਲੋਕਾਂ ਨੇ ਦਿੱਤੀਆਂ, ਬੜਾ ਆਨੰਦ ਬਣਿਆ ਜਦੋਂ ਪ੍ਰਿਥੀ ਚੰਦ ਦੇ ਘਰ ਬੱਚੇ ਨੇ ਜਨਮ ਲਿਆ ਤਾਂ ਮਿਹਰਵਾਨ ਰੱਖਿਆ। ਅੱਗੇ ਚੱਲ ਕੇ ਆਪਾਂ ਨੂੰ ਪਤਾ ਲੱਗ ਜਾਵੇਗਾ ਇਹ ਉਵੇਂ ਸਤਸੰਗ ਜੀ ਬਹੁਤ ਵੱਡਾ ਵਿਦਵਾਨ ਬਣਿਆ ਵੱਡਾ ਹੋ ਕੇ, ਪਰ ਉਹ ਜੋ ਪਿਤਾ ਜੀ ਵਾਲਾ ਸੁਭਾਅ ਸੀ ਕੁਦਰਤੀ ਗੱਲ ਸੀ ਵੀ ਉਹ ਮਿਹਰਵਾਨ ਵਿੱਚ ਆਉਣਾ ਸੀ। ਹੌਲੀ ਹੌਲੀ ਪਤਾ ਲੱਗੇਗਾ, ਭਾਵੇਂ ਨਾਮ ਤਾਂ ਬਹੁਤ ਸੋਹਣਾ ਰੱਖਿਆ ਮਿਹਰਵਾਨ ਉਹਨਾਂ ਦੇ ਪਿਤਾ ਪ੍ਰਿਥੀ ਚੰਦ ਨੇ। ਵਧਾਈਆਂ ਵੀ ਸਾਰਿਆਂ ਨੇ ਬਹੁਤ ਦਿੱਤੀਆਂ ਜੀ।
ਕੇਤਕ ਮਾਸ ਕੋ ਪਿਖ ਸੁਖ ਪਾਵ ਹੈ
ਕਹਿੰਦੇ ਨੇ, ਹੁਣ ਦੇਖਦਾ ਆਪਣੇ ਪੁੱਤਰ ਨੂੰ ਬੜਾ ਖੁਸ਼ ਹੁੰਦਾ, ਬੜਾ ਸੁਖ ਪ੍ਰਾਪਤ ਕਰ ਰਿਹਾ ਹੈ।
ਸ੍ਰੀ ਗੁਰ ਅਰਜਨ ਢਿੱਗ ਲੈ ਆਵ ਹੈ
ਕੁਝ ਕੁ ਮਹੀਨਿਆਂ ਦਾ ਜਦੋਂ ਮਿਹਰਵਾਨ ਹੋਇਆ ਤਾਂ ਆਪਣੇ ਪੁੱਤਰ ਨੂੰ ਲੈ ਕੇ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਦੇ ਕੋਲ ਆਇਆ। ਉਹ
ਕਰੇ ਪ੍ਰੇਮ ਇਵਲੇ ਮਹਿਗੋਦ
ਮਹਾਰਾਜ ਸੱਚੇ ਪਾਤਸ਼ਾਹ ਜੀ ਦਾ, ਕਿਉਂਕਿ ਮਹਾਰਾਜ ਤਾਂ ਕਿਰਪਾਲੂ ਨੇ, ਦਿਆਲੂ ਨੇ, ਸਰਲ ਸੁਭਾਅ, ਮਹਾਰਾਜ ਜੀ ਨੇ ਉਹਨੂੰ ਆਪਣੀ ਗੋਦ ਚ ਲੈ ਕੇ ਬਹੁਤ ਪ੍ਰੇਮ ਕੀਤਾ ਪ੍ਰਿਥੀ ਚੰਦ ਦੇ ਪੁੱਤਰ ਨੂੰ ਜੀ।
ਅਧਿਕ ਦੁਲਾਰ ਹੈ ਵਧੇ ਪ੍ਰਮੋਦ
ਮਹਾਰਾਜ ਦੁਲਾਰਦੇ ਨੇ, ਪਿਆਰਦੇ ਨੇ, ਬੜਾ ਆਨੰਦ ਬਣਿਆ ਹੋਇਆ ਹੈ।
ਸਰਲ ਸੁਭਾਅ ਜਾਣ ਕਰ ਆਛੇ
ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਦਾ ਸਿੱਧਾ ਸਰਲ ਸੁਭਾਅ, ਕਿਰਪਾ ਵਾਲਾ, ਦਇਆ ਵਾਲਾ, ਇਹ ਜਾਣਦਾ ਪ੍ਰਿਥੀ ਚੰਦ।
ਸਭ ਕੋ ਭਲੋ ਹੋਣ ਔਰ ਬਾਂਛੇ
ਇਹ ਵੀ ਪਤਾ ਕਿ ਮਹਾਰਾਜ ਸਾਰਿਆਂ ਦਾ ਹੀ ਭਲਾ ਕਰਦੇ ਨੇ ਤੇ ਸਭ ਦੇ ਭਲੇ ਦਾ ਹੀ ਸੁਭਾਅ ਹੈ ਸੱਚੇ ਪਾਤਸ਼ਾਹ ਜੀ ਦਾ।
ਅਧਿਕ ਸਨੇਹ ਸਨੇ ਸਾਥ
ਜਦੋਂ ਪ੍ਰਿਥੀ ਚੰਦ ਨੇ ਦੇਖਿਆ ਕਿ ਮੇਰੇ ਪੁੱਤਰ ਨਾਲ ਗੁਰੂ ਅਰਜਨ ਦੇਵ ਮਹਾਰਾਜ ਬਹੁਤ ਸਨੇਹ ਕਰਦੇ ਨੇ, ਬਹੁਤ ਪ੍ਰੇਮ ਕਰਦੇ ਹਨ, ਗੋਦ ਚ ਬਿਠਾ ਲੈਂਦੇ ਨੇ, ਪਿਆਰ ਕਰਦੇ ਨੇ, ਦੁਲਾਰ ਕਰਦੇ ਹਨ।
ਨਿਤ ਪ੍ਰਤ ਟਿਕ ਗੁਰਨਾਥ
ਤੇ ਹੁਣ ਰੋਜ਼ ਲੈ ਕੇ ਆਉਣ ਲੱਗ ਪਿਆ, ਰੋਜ਼ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਦੇ ਕੋਲ ਆਪਣੇ ਪੁੱਤਰ ਨੂੰ ਲੈ ਕੇ ਆਉਂਦਾ ਹੈ।
ਸੰਮਤ ਬੀਤਿਓ ਵਧਿਓ ਸਰੀਰ
ਸੰਮਤ ਹੁੰਦਾ ਸਾਲ, ਜਦੋਂ ਪ੍ਰਿਥੀ ਚੰਦ ਦਾ ਪੁੱਤਰ ਇੱਕ ਸਾਲ ਦਾ ਹੋ ਗਿਆ, ਜਦੋਂ ਥੋੜਾ ਸਾਲ ਤੋਂ ਉੱਪਰ ਹੋਇਆ ਤਾਂ
ਖੇਲਹਿ ਆਣ ਗੁਰੂ ਕੇ ਤੀਰ
ਪ੍ਰਿਥੀ ਚੰਦ ਲੈ ਕੇ ਆਉਂਦਾ ਤੇ ਉਹ ਬੱਚਾ ਮਿਹਰਵਾਨ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਦੇ ਕੋਲ ਖੇਲਦਾ ਰਹਿੰਦਾ ਹੈ।
ਨਿਤ ਸੁਨੇਹ ਕਰ ਬਹੁਤ ਦੁਲਾਰ ਹੈ
ਰੋਜ਼ ਮਹਾਰਾਜ ਸੱਚੇ ਪਾਤਸ਼ਾਹ ਨੂੰ ਪਿਆਰ ਕਰਦੇ ਹਨ, ਉਹਦੇ ਸਿਰ ਤੇ ਹੱਥ ਫੇਰਦੇ ਨੇ, ਦੁਲਾਰਦੇ ਹਨ, ਆਪਣੀ ਗੋਦ ਵਿੱਚ ਵੀ ਬਿਠਾ ਲੈਂਦੇ ਹਨ।
ਗਾਹੇ ਪੂਜਾ ਨਿਜ ਅੰਕ ਬਿਠਾ ਰਹੇ
ਬਾਹੋਂ ਫੜ ਕੇ ਆਪਣੀ ਗੋਦੀ ਵਿੱਚ ਬਹੁਤ ਵਾਰ ਮਿਹਰਵਾਨ ਨੂੰ ਪੰਜਵੇਂ ਪਾਤਸ਼ਾਹ ਜੀ ਬਿਠਾਉਂਦੇ ਹਨ।
ਨਿਜ ਟਿਕ ਤੇ ਭੂਖਨ ਕੜਵਾਏ
ਫਿਰ ਮਹਾਰਾਜ ਜੀ ਨੇ ਗਹਿਣੇ ਕਢਵਾਏ ਉਹਦੇ ਪਾਉਣ ਵਾਸਤੇ ਮਿਹਰਵਾਨ ਦੇ, ਆਪ ਕਹਿ ਕੇ ਸੱਚੇ ਪਾਤਸ਼ਾਹ ਜੀ ਨੇ।
ਸੁੰਦਰ ਕੰਚਨ ਕੇ ਪਹਿਰਾਏ
ਕੰਚਨ ਸੋਨੇ ਨੂੰ ਕਹਿੰਦੇ, ਕਹਿੰਦੇ ਬਹੁਤ ਸੁੰਦਰ ਸੋਨੇ ਦੇ ਕਹਿ ਕੇ ਮਿਹਰਵਾਨ ਵਾਸਤੇ ਪੰਜਵੇਂ ਪਾਤਸ਼ਾਹ ਜੀ ਨੇ ਗਹਿਣੇ ਤਿਆਰ ਕਰਵਾਏ ਹਨ।
ਤਥਾ ਬਸਤਰ ਆਛੇ ਪਹਿਰਾਏ
ਜਿਵੇਂ ਉਹਨੂੰ ਸੁੰਦਰ ਗਹਿਣੇ ਦਿੱਤੇ ਮਹਾਰਾਜ ਜੀ ਨੇ, ਬਹੁਤ ਸੁੰਦਰ ਕੀਮਤੀ ਬਸਤਰ ਮਿਹਰਵਾਨ ਵਾਸਤੇ ਮਹਾਰਾਜ ਜੀ ਨੇ ਕਹਿ ਕੇ ਤਿਆਰ ਕਰਵਾਏ ਜੀ।
ਗੋਟਾ ਉੱਪਰ ਤਿੰਨੋਂ ਲਗਾਏ
ਉਹਦੇ ਉੱਪਰ ਜਰੀ ਦਾ ਕੰਮ ਕਰਵਾਇਆ, ਗੋਟਾ ਲਵਾਇਆ, ਕੀਮਤੀ ਬਸਤਰ ਮਿਹਰਵਾਨ ਵਾਸਤੇ ਪੰਜਵੇਂ ਪਾਤਸ਼ਾਹ ਜੀ ਨੇ ਤਿਆਰ ਕਰਵਾਏ ਹਨ।
ਜਿਮ ਨੇ ਜੇ ਸੁੱਤ ਕੋ ਜਾਣ ਹੈ ਤੈਸੇ
ਜਿਵੇਂ ਆਪਣੇ ਪੁੱਤਰ ਨੂੰ ਕੋਈ ਪਿਆਰ ਕਰਦਾ ਨਾ ਜੀ, ਇਵੇਂ ਧੰਨ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਉਹਨੂੰ ਕਰਦੇ ਹਨ।
ਪ੍ਰਿਥੀਆ ਕਰੇ ਬਿਲੋਕਣ ਐਸੇ
ਸਾਰਾ ਕੁਝ ਪ੍ਰਿਥੀ ਚੰਦ ਦੇਖਦਾ ਪਿਆ ਸੀ ਵੀ ਮਹਾਰਾਜ ਗੋਦ ਚ ਬਿਠਾਉਂਦੇ ਆ, ਪਿਆਰ ਕਰਦੇ, ਆਪਣੇ ਪੁੱਤਰ ਵਰਗੂ ਹੀ ਪਿਆਰ ਕਰਦੇ ਆ, ਇੰਨੇ ਕੀਮਤੀ ਗਹਿਣੇ ਦਿੱਤੇ, ਕੀਮਤੀ ਬਸਤਰ ਦਿੱਤੇ ਹਨ, ਇਹ ਸਾਰਾ ਕੁਝ ਪ੍ਰਿਥੀ ਚੰਦ ਦੇਖ ਰਿਹਾ ਹੈ।
ਨਿਜ ਤ੍ਰਿਆ ਸਾਥ ਬਕਾਨ ਹੈ ਕਬ
ਫਿਰ ਇਹ ਸਾਰਾ ਕੁਝ ਦੇਖ ਕੇ ਇੱਕ ਦਿਨ ਆਪਣੀ ਘਰ ਵਾਲੀ ਕਰਮੋ ਨੂੰ ਇਸ ਤਰ੍ਹਾਂ ਪ੍ਰਿਥੀ ਚੰਦ ਕਹਿਣ ਲੱਗਾ ਜੀ।
ਹਮ ਹੀ ਮਾਲਕ ਵਸਤੂ ਸਭ
ਕਹਿਣ ਲੱਗਾ, ਤੂੰ ਫਿਕਰ ਨਾ ਕਰ, ਸਾਰੀਆਂ ਵਸਤੂਆਂ ਦਾ, ਸਾਰੇ ਪਦਾਰਥਾਂ ਦਾ ਮਾਲਕ ਆਪਾਂ ਹੀ ਬਣ ਜਾਣਾ ਹੈ।
ਸ੍ਰੀ ਅਰਜਨ ਕੇ ਹੋਏ ਸੁੱਤ ਨਾਹੀ
ਕਹਿੰਦੇ, ਕਿਉਂਕਿ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਤੇ ਕੋਈ ਬੱਚਾ ਨਹੀਂ ਹੈਗਾ, ਆਪਣੇ ਪੁੱਤਰ ਨੂੰ ਪਿਆਰ ਕਰਦੇ ਆ ਤੇ ਜੋ ਕੁਝ ਮੈਂ ਦੇਖਦਾ ਪਿਆ ਉਹਦੇ ਅਨੁਸਾਰ ਤੂੰ ਦੇਖ ਲਵੀ, ਇਹ ਸਾਰੇ ਕਾਸੇ ਦੇ ਮਾਲਕ ਆਪਾਂ ਹੀ ਬਣ ਜਾਣਾ ਹੈ।
ਲਖੀਅਤ ਗੁਰਤਾ ਹੋਏ ਹਮ ਪਾਹੀ
ਕਹਿਣ ਲੱਗਾ ਵੀ ਲੱਛਣ ਜੇ ਦਿਸਦੇ ਨੇ, ਮੈਨੂੰ ਐਵੇਂ ਲੱਗਦਾ ਵੀ ਗੁਰਤਾ ਗਦੀ ਆਪਣੇ ਕੋਲੇ ਆ ਹੀ ਜਾਣੀ ਹੈ।
ਅਮਰੇ ਸੁੱਤ ਕੋ ਲਾਡ ਲੜਾਵਾਂ
ਕਹਿੰਦਾ ਆਪਣੀ ਘਰ ਵਾਲੀ ਨੂੰ ਪ੍ਰਿਥੀ ਚੰਦ ਵੀ ਆਪਣੇ ਪੁੱਤਰ ਨੂੰ ਮਿਹਰਵਾਨ ਨੂੰ ਬਹੁਤ ਲਾਡ ਲੜਾਉਂਦੇ ਹਨ ਪੰਜਵੇਂ ਪਾਤਸ਼ਾਹ ਜੀ।
ਬਸਤੇ ਵਿਭੂਖਣ ਸਭ ਪਹਿਰਾਵੇ
ਕਿੰਨੇ ਸੋਹਣੇ ਗਹਿਣੇ ਬਣਾ ਕੇ ਦਿੱਤੇ ਨੇ, ਕਿੰਨੇ ਕੀਮਤੀ ਬਸਤਰ ਦਿੱਤੇ ਹਨ ਮਿਹਰਵਾਨ ਵਾਸਤੇ।
ਇਨ ਕੋ ਦੇਹੇ ਅੰਤ ਜਬ ਹੋਏ।
ਕਹਿੰਦੇ ਜਦੋਂ ਇਹਨਾਂ ਦੀ ਦੇਹ ਦਾ ਅੰਤ ਹੋਵੇਗਾ, ਜਦੋਂ ਪੰਜਵੇਂ ਪਾਤਸ਼ਾਹ ਜੀ ਆਪਣਾ ਸਰੀਰ ਛੱਡਣਗੇ ਤਾਂ
ਹਮ ਕੋ ਹੀ ਪੂਜੈ ਸਭ ਕੋਏ,
ਤੇ ਫਿਰ ਇਹ ਸਾਰਾ ਕੁਝ ਆਪਣੇ ਪੁੱਤਰ ਕੋਲ ਆ ਜਾਣਾ। ਚਲੋ ਮੇਰੇ ਕੋਲੇ ਨੀ ਆਇਆ ਤੇ ਆਪਣੇ ਪੁੱਤਰ ਕੋਲ ਆ ਗਿਆ, ਤੇ ਫਿਰ ਆਪਣੀ ਪੂਜਾ ਆਪਣੇ ਆਪ ਹੀ ਹੋਣ ਲੱਗ ਪੈਣੀ ਹੈ।
ਗੁਰਤਾ ਗਈ ਬਹੁਰ ਕਰ ਪਾਮ,
ਕਹਿਣ ਲੱਗਾ ਗਈ ਹੋਈ ਗੁਰਤਾ ਵਾਪਸ ਆ ਜਾਵੇਗੀ ਆਪਣੇ ਹੱਥ ਵਿਚ, ਇੱਦਾਂ ਮੈਨੂੰ ਲੱਗਦਾ ਹੈ।
ਬੰਸ ਹਮਾਰੋ ਜਗ ਬਿਰਧਾਮ,
ਫਿਰ ਆਪਣੀ ਬੰਸ ਵਧੇਗੀ, ਬੜੀ ਸਤਿਕਾਰੀ ਜਾਵੇਗੀ ਪੂਰੇ ਜਗਤ ਵਿਚ, ਕਿਉਂਕਿ ਗੁਰਤਾ ਗੱਦੀ ਆ ਜਾਵੇਗੀ, ਇਉਂ ਮੈਨੂੰ ਲੱਗਦਾ ਹੈ।
ਸਾਰੇ ਕੁਟਲਤਾ ਵਿਸਤੇ ਆਦ,
ਇੰਨਾ ਖੋਟ ਅਜੇ ਇਹਦੇ ਅੰਦਰ ਸੀ, ਕੁਟਲਤਾ ਇਹਨੇ ਛੱਡੀ ਨਹੀਂ, ਬਾਹਰੋਂ ਮਿਲਾਪ ਰੱਖਣਾ ਸ਼ੁਰੂ ਕਰ ਦਿੱਤਾ, ਪਰ ਅੰਦਰ ਦੀ ਜਿਹੜੀ ਸਾਧਸੰਗ ਦੀ ਕਾਲਖ ਸੀ ਉਹ ਨਹੀਂ ਗਈ, ਆਪਣੀ ਪੇਸ਼ ਨਹੀਂ ਸੀ ਗਈ। ਤੇ ਹੁਣ ਉਹ ਆਪਣੇ ਪੁੱਤਰ ਨੂੰ ਪਿਆਰ ਕਰਦੇ ਦੇਖ ਕੇ ਪੰਜਵੇਂ ਪਾਤਸ਼ਾਹ ਜੀ ਨੂੰ ਏਦਾਂ ਸੋਚਣ ਲੱਗ ਪਿਆ, ਜਦੋਂ ਇਹ ਸਰੀਰ ਛੱਡਣਗੇ ਇਹ ਸਾਰਾ ਕੁਝ ਮੇਰੇ ਪੁੱਤਰ ਕੋਲ ਹੀ ਆ ਜਾਣਾ ਹੈ।
ਨਿਜ ਨੰਦਨ ਤੇ ਹੋਏ ਅਹਿਲਾਦ,
ਕਹਿੰਦੇ ਆਪਣੇ ਪੁੱਤਰ ਨੂੰ ਮਹਾਰਾਜ ਜੀ ਦੀ ਗੋਦੀ ਚ ਖੇਡਦਾ ਦੇਖ ਕੇ ਏਦਾਂ ਹੀ ਸੋਚੀ ਜਾਂਦਾ, ਬੜਾ ਖੁਸ਼ ਹੁੰਦਾ ਹੈ।
ਪ੍ਰਭ ਕੀ ਗਤ ਕੋ ਜਾਣਤ ਨਾਹੀ,
ਪਰ ਉਹਨੂੰ ਅਸਲ ਚ ਇਹ ਨਹੀਂ ਪਤਾ ਵੀ ਪਰਮਾਤਮਾ ਦੀ ਗਤੀ ਨੂੰ ਪਰਮਾਤਮਾ ਨੇ ਕੀ ਕਰਨਾ ਹੁੰਦਾ ਆਉਣ ਵਾਲੇ ਸਮੇਂ ਚ, ਇਹਨੂੰ ਨਾ ਪ੍ਰਿਥੀ ਚੰਦ ਜਾਣਦਾ ਤੇ ਬਹੁਤ ਵਾਰ ਲੋਕ ਬਾਕੀ ਵੀ ਨਹੀਂ ਜਾਣਦੇ ਹੁੰਦੇ। ਗੁਰੂ ਸਾਹਿਬ ਜੀ ਦੇ ਪਵਿੱਤਰ ਬਚਨ ਨੇ ਹਰ ਕੀ ਗਤ ਨਹਿ ਕੋ ਜਾਣੈ, ਜੋਗੀ ਜਤੀ ਤਪੀ ਪਚ ਹਾਰੇ ਅਰਬਹ ਲੋਕ ਸਿਆਣੇ। ਸਿਆਣੇ ਕਹਿੰਦੇ ਜੋਤਸ਼ੀਆਂ ਨੂੰ, ਕਹਿੰਦੇ ਕੋਈ ਜੋਗੀ ਹੋਵੇ, ਤਪੀ ਹੋਵੇ, ਤਪਸਵੀ ਹੋਵੇ, ਜੋਤਸ਼ੀ ਹੋਵੇ, ਉਹ ਵੀ ਅਕਾਲ ਪੁਰਖ ਵਾਹਿਗੁਰੂ ਦੀ ਗਤੀ ਨੂੰ ਨਹੀਂ ਜਾਣਦਾ। ਤੇ ਪ੍ਰਿਥੀ ਚੰਦ ਵਿਚਾਰੇ ਨੇ ਕੀ ਜਾਣਨਾ ਸੀ, ਜਿਹਦੇ ਅੰਦਰ ਹੈ ਧੋਖਾ ਹੀ ਧੋਖਾ, ਛਲ ਫਰੇਬ ਵੀ ਹੈ, ਮੰਨੀ ਤਾਂ ਬੈਠਾ ਹੈ ਵੀ ਕਦੋਂ ਪੰਜਵੇਂ ਪਾਤਸ਼ਾਹ ਜੀ ਦੀ ਦੇਹ ਦਾ ਅੰਤ ਹੋਵੇ ਤੇ ਕਦੋਂ ਮੇਰੇ ਪੁੱਤਰ ਦੀ ਵਾਰੀ ਆਵੇ, ਪਰ ਉਹਨੂੰ ਇਹ ਨਹੀਂ ਪਤਾ ਵੀ ਅਕਾਲ ਪੁਰਖ ਵਾਹਿਗੁਰੂ ਨੂੰ ਕੁਝ ਹੋਰ ਭਾਉਂਦਾ ਹੈ। ਬੰਦਾ ਕੁਝ ਹੋਰ ਸਕੀਮਾਂ ਲਾਉਂਦਾ ਰਹਿੰਦਾ ਪਰ ਪਰਮਾਤਮਾ ਕੁਝ ਹੋਰ ਕਰਦਾ ਹੈ।
ਦੋਹਰਾ ਰਾਮਦਾਸ ਗੁਰ ਪਿਤਾ ਕੋ ਸਿਮਰਤ ਬਾਕ ਹਮੇਸ਼,
ਇੱਧਰ ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਸਤਿਗੁਰੂ ਗੁਰੂ ਰਾਮਦਾਸ ਪਿਤਾ ਸਤਿਗੁਰੂ ਜੀ ਦੇ ਬਚਨ ਰੋਜ਼ ਚੇਤੇ ਕਰਦੇ ਹਨ।
ਸ੍ਰੀ ਅੰਮ੍ਰਿਤਸਰ ਬਣੇ ਜਿਮ ਹੋਏ ਜੇ ਦਰਬ ਵਿਸ਼ੇਸ਼,
ਕੀ ਬਚਨ ਚੇਤੇ ਕਰਦੇ ਰਹਿੰਦੇ ਨੇ ਵੀ ਕਿਸੇ ਤਰ੍ਹਾਂ ਸਰੋਵਰ ਦੀਆਂ ਪੌੜੀਆਂ ਪੱਕੀਆਂ ਹੋ ਜਾਣ, ਹਰਿਮੰਦਰ ਸਾਹਿਬ ਦੀ ਉਸਾਰੀ ਹੋ ਜਾਵੇ, ਵਿਸ਼ੇਸ਼ ਕਰਕੇ ਜਿਹੜਾ ਤੀਰਥ ਰਚਣ ਦਾ ਮਹਾਰਾਜ ਜੀ ਨੇ ਸਾਨੂੰ ਹੁਕਮ ਲਾਇਆ ਹੈ। ਹੁਣ ਉਹ ਮਹਾਰਾਜ ਪੰਜਵੇਂ ਪਾਤਸ਼ਾਹ ਜੀ ਦਾ ਧਿਆਨ ਇਸ ਪਾਸੇ ਆ, ਰੋਜ਼ ਚੇਤੇ ਕਰਦੇ ਹਨ ਇਹਨਾਂ ਬਚਨਾਂ ਨੂੰ।
ਇੱਕ ਦਿਨ ਬੈਠੇ ਸਭਾ ਮਜਹਰੀ,
ਇੱਕ ਦਿਨ ਸਾਰੀ ਸੰਗਤ ਵਿੱਚ ਬੈਠੇ ਹੋਏ ਸਨ, ਪੰਜਵੇਂ ਪਾਤਸ਼ਾਹ ਜੀ ਦਰਸ਼ਨ ਬਖਸ਼ ਰਹੇ ਸਨ ਜੀ।
ਸਭਨ ਸੁਣਾਵਤ ਗਿਰਾ ਉਚਾਰੀ,
ਮਹਾਰਾਜ ਜੀ ਨੇ ਸਾਰਿਆਂ ਨੂੰ ਸੁਣਾ ਕੜਿਆ, ਆਪਣੇ ਪਵਿੱਤਰ ਮੁਖ ਤੋਂ ਏਦਾਂ ਬਚਨ ਕੀਤਾ ਹੈ।
ਸਰਬ ਸਿੱਖ ਹੋਏ ਪਰਉਪਕਾਰੀ,
ਆਖਿਆ ਭਾਈ ਸਿੱਖ ਦਾ ਸੁਭਾਅ ਪਰਉਪਕਾਰੀ ਹੋਣਾ ਚਾਹੀਦਾ, ਸਾਰੇ ਸਿੱਖ ਹੀ ਪਰਉਪਕਾਰੀ ਹੋਣੇ ਚਾਹੀਦੇ ਹਨ।
ਇਸ ਸਮ ਅਪਰਨਾ ਪੁੰਨ ਉਧਾਰੀ,
ਮਹਾਰਾਜ ਜੀ ਨੇ ਆਖਿਆ ਪਰਉਪਕਾਰ ਵਰਗਾ ਹੋਰ ਕੋਈ ਪੁੰਨ ਨਹੀਂ ਹੁੰਦਾ, ਅਸੀਂ ਚਾਹੁੰਦੇ ਹਾਂ ਵੀ ਸਾਡਾ ਹਰੇਕ ਸਿੱਖ ਪਰਉਪਕਾਰੀ ਸੁਭਾਅ ਦਾ ਹੋਵੇ।
ਜੇ ਉਪਕਾਰ ਕਰਤ ਨਿਤ ਰਹਿਣ,
ਕਹਿੰਦੇ ਜੇ ਸਿੱਖ ਪਰਉਪਕਾਰੀ ਹੋਣਗੇ ਤੇ ਪਰਉਪਕਾਰੀ ਬੰਦਾ ਰੋਜ਼ ਕੋਈ ਨਾ ਕੋਈ ਪਰਉਪਕਾਰ, ਕੋਈ ਨਾ ਕੋਈ ਭਲਾ, ਪਰਉਪਕਾਰ ਦਾ ਮਤਲਬ ਹੁੰਦਾ ਪਰਾਏ ਦਾ ਭਲਾ ਕਰਨਾ, ਜਿਹਨੂੰ ਆਪਾਂ ਜਾਣਦੇ ਤੱਕ ਵੀ ਨਹੀਂ, ਉਸ ਦਾ ਭਲਾ ਕਰਨਾ ਉਹਨੂੰ ਕਹਿੰਦੇ ਪਰਉਪਕਾਰ। ਕਹਿੰਦੇ ਜਿਹੜੇ ਪਰਉਪਕਾਰੀ ਪੁੰਨੀ ਬੰਦੇ ਨੇ ਇਹ ਰੋਜ਼ ਕਿਤੇ ਨਾ ਕਿਤੇ ਭਲੇ ਦਾ ਕੰਮ ਕਰਦੇ ਰਹਿੰਦੇ ਹਨ।
ਤਿੰਨੋਂ ਨਿਰੰਤਰ ਆਨੰਦ ਲਹਿ,
ਕਹਿੰਦੇ ਉਹਨਾਂ ਦੇ ਘਰੇ ਫਿਰ ਸਦਾ ਆਨੰਦ ਬਣਿਆ ਰਹਿੰਦਾ ਜਿਹੜੇ ਧਰਮੀ ਜਿਹੜੇ ਪਰਉਪਕਾਰੀ ਬੰਦੇ ਹੁੰਦੇ ਹਨ।
ਅਨਕਰੇਤ ਕੇ ਪਰਉਪਕਾਰ,
ਤੇ ਮਹਾਰਾਜ ਨੇ ਆਖਿਆ ਪਰ ਪਰਉਪਕਾਰ ਕਈ ਤਰੀਕਿਆਂ ਦੇ ਨੇ, ਅਸੀਂ ਚਾਹੁੰਦੇ ਸਾਡੇ ਸਾਰੇ ਸਿੱਖ ਪਰਉਪਕਾਰੀ ਹੋਣ, ਪਰ ਪਰਉਪਕਾਰ ਵੀ ਕਈ ਤਰੀਕਿਆਂ ਦੇ ਹਨ।
ਪੁੰਨੇ ਕਰਤੇ ਜਗਤ ਮਜਹਰ,
ਕਹਿੰਦੇ ਜਗਤ ਵਿੱਚ ਜਿਹੜੇ ਪੁੰਨੀ ਬੰਦੇ ਨੇ ਨਾ ਪੁੰਨ ਕਰਨ ਵਾਲੇ, ਕਈ ਤਰੀਕਿਆਂ ਦੇ ਉਹ ਭਲੇ ਦੇ ਕੰਮ ਪਰਉਪਕਾਰ ਕਰਦੇ ਰਹਿੰਦੇ ਹਨ।
ਸਭ ਤੇ ਉੱਤਮ ਕੂਪ ਲਗਾ,
ਹੁਣ ਮਹਾਰਾਜ ਦੱਸਣ ਲੱਗੇ ਨੇ ਵੀ ਚੰਗੇ ਚੰਗੇ ਜਿਹੜੇ ਪਰਉਪਕਾਰ ਨੇ ਉਹ ਕੀ ਨੇ। ਮਹਾਰਾਜ ਕਹਿੰਦੇ ਸਭ ਤੋਂ ਚੰਗਾ ਪੁੰਨ ਹੁੰਦਾ ਪਰਉਪਕਾਰ ਹੁੰਦਾ ਖੂਹ ਲਵਾ ਦੇਣਾ ਕਿਤੇ,
ਪ੍ਰਾਣੀ ਅਨਕ ਕਰਹੇ ਸੁਖ ਪਾਵਨ,
ਜਿਸ ਖੂਹ ਦੇ ਲੱਗਣ ਕਰਕੇ ਅਨੇਕਾਂ ਪ੍ਰਾਣੀਆਂ ਨੂੰ ਸੁਖ ਮਿਲਦਾ, ਪੀਣ ਵਾਸਤੇ ਪਾਣੀ ਮਿਲ ਜਾਂਦਾ, ਕੁਝ ਲੋਕ ਉੱਥੇ ਵਿਸ਼ਰਾਮ ਕਰ ਲੈਂਦੇ ਆ, ਹੋਰ ਵੀ ਜਲ ਕਈ ਤਰ੍ਹਾਂ ਦੀ ਵਰਤੋਂ ਚ ਆਉਂਦਾ, ਕਹਿੰਦੇ ਇਹ ਬੜਾ ਵੱਡਾ ਪੁੰਨ ਹੁੰਦਾ ਜੇ ਕਿਤੇ ਖੂਹ ਲਗਵਾ ਦੇਈਏ ਤਾਂ।
ਇਸ ਤੇ ਉੱਤਮ ਸਿਰਜਣ ਤਲ,
ਮਹਾਰਾਜ ਕਹਿੰਦੇ ਉਹਦੇ ਨਾਲ ਵੱਡਾ ਪੁੰਨ ਤੇ ਪਰਉਪਕਾਰ ਹੁੰਦਾ ਕਿਤੇ ਤਾਲ ਕਿਤੇ ਸਰੋਵਰ ਸਿਰਜ ਦਿੱਤਾ ਜਾਵੇ।
ਨਰ ਪਸ਼ੂ ਪੰਛੀ ਸੁਖ ਲਹਿ ਜਲ,
ਕਹਿੰਦੇ ਜਿਸ ਸਰੋਵਰ ਕਰਕੇ ਮਨੁੱਖਾਂ ਨੂੰ ਵੀ ਸੁਖ ਮਿਲਦਾ, ਪਸ਼ੂਆਂ ਨੂੰ ਸੁਖ ਮਿਲਦਾ, ਪੰਛੀਆਂ ਨੂੰ ਸੁਖ ਮਿਲਦਾ, ਸਾਰਿਆਂ ਦੀ ਪਿਆਸ ਮਿਟਦੀ ਹੈ, ਇਸ਼ਨਾਨ ਵਾਸਤੇ ਪਾਣੀ ਮਿਲ ਜਾਂਦਾ। ਖੂਹ ਨਾਲੋਂ ਸਰੋਵਰ ਦਾ ਪਰਉਪਕਾਰ ਵੱਡਾ ਹੁੰਦਾ ਕਿਉਂਕਿ ਜ਼ਿਆਦਾ ਲੋਕ ਵਰਤ ਸਕਦੇ ਹਨ, ਪਰ ਆਮ ਸਰੋਵਰ ਦੁਨਿਆਵੀ ਤੌਰ ਤੇ।
ਇਸ ਤੇ ਉੱਤਮ ਤੀਰਥ ਹੈ,
ਕਹਿੰਦੇ ਉਹਦੇ ਤੋਂ ਵੱਡਾ ਪਰਉਪਕਾਰ ਹੈ ਵੀ ਕੋਈ ਐਸਾ ਸਰੋਵਰ ਬਣਾਇਆ ਜਾਵੇ ਜਿਹੜਾ ਕੋਈ ਤੀਰਥ ਦੇ ਤੌਰ ਤੇ ਪ੍ਰਗਟ ਹੋਵੇ। ਇੱਕ ਸਰੋਵਰ ਮਹਾਰਾਜ ਨੇ ਆ ਕੇ ਪਹਿਲਾਂ ਆਖਿਆ ਖੂਹ ਲਾਉਣਾ ਬਹੁਤ ਨੇਕੀ ਦਾ ਕੰਮ ਹੈ, ਉਦੋਂ ਚੰਗਾ ਕੰਮ ਹੈ ਸਰੋਵਰ ਬਣਾ ਦੇਣਾ ਮਨੁੱਖਾਂ ਵਾਸਤੇ, ਪਸ਼ੂਆਂ ਵਾਸਤੇ, ਪੰਛੀਆਂ ਵਾਸਤੇ, ਪਰ ਉਦੋਂ ਚੰਗਾ ਵੀ ਸਰੋਵਰ ਬਣਾਵੇ ਲੇਕਿਨ ਤੀਰਥ ਵਾਸਤੇ, ਕਿਸੇ ਤੀਰਥ ਉੱਤੇ ਸਰੋਵਰ ਦੀ ਰਚਨਾ ਕੀਤੀ ਜਾਵੇ।
ਕਹੁੰ ਦਿਸ਼ ਤੇ ਸੋਪਾਨ ਕਰ ਦੇ,
ਕਹਿੰਦੇ ਫਿਰ ਉਸ ਸਰੋਵਰ ਨੂੰ ਤੀਰਥ ਵਾਲੇ ਨੂੰ ਚਾਰ ਚ ਫੇਰਿਓ ਪੌੜੀਆਂ ਬਣਾ ਕੇ ਪੱਕਾ ਕਰ ਦੇਵੇ ਵੀ ਉਹਦੇ ਵਿੱਚ ਪਸ਼ੂ ਨਾ ਆ ਸਕਣ ਤੇ ਪੰਛੀਆਂ ਨੂੰ ਵੀ ਉਹਦੇ ਨੇੜੇ ਨਾ ਆਉਣ ਦਿੱਤਾ ਜਾਵੇ।
ਕਰੇ ਇਸ਼ਨਾਨ ਦਾਨ ਤਹ ਆਏ,
ਉਹਦੇ ਵਿੱਚ ਸਿਰਫ ਮਨੁੱਖ ਇਸ਼ਨਾਨ ਕਰਨ, ਉਹ ਤੀਰਥ ਤੇ ਰਚਿਆ ਹੋਇਆ ਹੋਵੇ, ਉੱਥੇ ਉਹ ਦਾਨ ਕਰਨ, ਆਪਣਾ ਭਲਾ ਕਰਨ, ਇਹ ਆਮ ਸਰੋਵਰ ਬਣਾਉਣ ਨਾਲੋਂ ਇਹ ਉਦੋਂ ਵੱਡਾ ਪਰਉਪਕਾਰ ਹੈ।
ਇਸ ਕੋ ਫਲ ਬੜਾ ਆਨੰਦ ਪਾਏ,
ਕਹਿੰਦੇ ਇਹਦਾ ਬੜਾ ਵੱਡਾ ਫਲ ਹੁੰਦਾ ਹੈ ਜੀ, ਆਨੰਦ ਪ੍ਰਾਪਤ ਹੁੰਦਾ ਹੈ।
ਤੀਰਥ ਮੈਂ ਤੀਰਥ ਗੁਰ ਕੇਰ,
ਪਰ ਕਹਿੰਦੇ ਉਸ ਨਾਲੋਂ ਵੀ ਵੱਡਾ ਪਰਉਪਕਾਰ ਤੇ ਪੁੰਨ ਹੈ ਭਈ ਤੀਰਥ ਉਹ ਹੋਵੇ ਜਿਹੜਾ ਗੁਰੂ ਸਾਹਿਬ ਜੀ ਦਾ ਰਚਿਆ ਹੋਵੇ। ਇੱਕ ਸਧਾਰਨ ਤੀਰਥ ਹੁੰਦਾ, ਜਿਵੇਂ ਆਪਾਂ ਨਦੀਆਂ ਮੰਨਦੇ ਹਾਂ, ਗੰਗਾ ਹੋ ਗਈ, ਜਮਨਾ ਹੋ ਗਈ, ਸਰਸਵਤੀ ਹੋ ਗਈ, ਗੋਦਾਵਰੀ ਹੋ ਗਈ, ਉਹਦੇ ਦੁਆਲੇ ਵੀ ਸਾਧ ਸੰਗਤ ਜੀ ਲੋਕ ਦਾਨ ਪੁੰਨ ਕਰਦੇ ਆ, ਪਰ ਮਹਾਰਾਜ ਕਹਿੰਦੇ ਇਹ ਉਹ ਵੀ ਚੰਗੀ ਗੱਲ ਹੈ, ਉਹਦੇ ਨਾਲੋਂ ਕਿਤੇ ਉੱਤਮ ਗੱਲ ਹੈ ਵੀ ਤੀਰਥ ਗੁਰੂ ਸਾਹਿਬ ਜੀ ਦਾ, ਗੁਰੂ ਦੇ ਨਾਂ ਤੇ ਗੁਰੂ ਸਾਹਿਬ ਜੀ ਦਾ ਰਚਿਆ ਹੋਇਆ ਹੋਵੇ।
ਮਹਾ ਮਹਾਤਮ ਸਭ ਨੇ ਉਚੇਰਾ,
ਕਹਿੰਦੇ ਇਹਦਾ ਸਭ ਤੋਂ ਵੱਡਾ ਮਹਾਤਮ ਹੁੰਦਾ ਜਿਹੜਾ ਗੁਰੂ ਸਾਹਿਬ ਜੀ ਦਾ ਰਚਿਆ ਹੋਇਆ ਤੀਰਥ ਹੋਵੇ, ਉੱਥੇ ਕੋਈ ਸਰੋਵਰ ਹੋਵੇ।
ਗੁਰੂਆਂ ਵੇਖੇ ਸ਼੍ਰੀ ਨਾਨਕ ਗੁਰੂ,
ਫਿਰ ਕਹਿੰਦੇ ਨੇ ਗੁਰੂਆਂ ਵਿੱਚੋਂ ਵੀ ਧੰਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ। ਕਿਸੇ ਗੁਰੂ ਦਾ ਰਚਿਆ ਹੋਇਆ ਤੀਰਥ ਹੋਵੇ, ਉੱਥੇ ਸਰੋਵਰ ਹੋਵੇ, ਪੌੜੀਆਂ ਪੱਕੀਆਂ ਕਰਵਾਈਆਂ ਜਾਣ, ਇਹ ਬੜਾ ਮਹਾਤਮ ਹੋ ਗਿਆ। ਪਰ ਕਹਿੰਦੇ ਫਿਰ ਗੁਰੂ ਵੀ ਸਧਾਰਨ ਨਾ ਹੋਵੇ, ਕਿਉਂਕਿ ਚਲੋ ਜਿਹੜਾ ਭਲੇ ਦਾ ਨੇਕੀ ਦਾ ਕੰਮ ਕਰਦਾ ਉਹ ਵੀ ਗੁਰੂ ਹੀ ਆਪਾਂ ਕਹਿ ਸਕਦੇ ਹਾਂ, ਪਰ ਇੱਕ ਗੁਰੂ ਸਮਰੱਥ ਹੁੰਦਾ ਜਿਹੜਾ ਲੋਕ ਪ੍ਰਲੋਕ ਵਿੱਚ ਸਹਾਈ ਹੈ। ਕਹਿੰਦੇ ਗੁਰੂਆਂ ਵਿੱਚੋਂ ਸਤਿਕਾਰਯੋਗ, ਪੀਰਾਂ ਵਿੱਚੋਂ ਸਤਿਕਾਰਯੋਗ ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ, ਉਵੇਂ ਕਿਉਂਕਿ ਜਿਹੜਾ ਸਤਸੰਗ ਜੀ ਸਮਰੱਥ ਗੁਰੂ ਸਾਹਿਬ ਨੇ, ਬਾਕੀਆਂ ਲਈ ਲਫ਼ਜ਼ ਗੁਰੂ ਵਰਤ ਲੈਂਦੇ ਨੇ ਲੋਕ, ਪਰ ਅਸਲ ਵਿੱਚ ਸਤਿਗੁਰੂ ਉਹੀ ਹੁੰਦੇ ਆ। ਸਤਿਪੁਰਖ ਜਿਨ ਜਾਣਿਆ ਸਤਿਗੁਰ ਤਿਸਕਾ ਨਾਮ, ਜਿਹੜਾ ਅਕਾਲ ਪੁਰਖ ਵਾਹਿਗੁਰੂ ਚ ਭੇਜ ਹੈ ਅਸਲ ਵਿੱਚ ਸਤਿਗੁਰੂ ਉਹ ਹੈ। ਪਰ ਚਲੋ ਜੇ ਕੋਈ ਕਿਸੇ ਨੂੰ ਕੋਈ ਕੰਮ ਸਿਖਾ ਦਿੰਦਾ ਉਹ ਵੀ ਕਹਿੰਦਾ ਜੀ ਮੇਰਾ ਗੁਰੂ ਇਹ ਹੈ, ਕਿਸੇ ਨੇ ਕੰਧ 'ਚ ਕਿੱਲ ਠੋਕਣਾ ਸਿਖਾ ਦਿੱਤਾ, ਕਿਸੇ ਨੇ ਰੰਦਾ ਫੇਰਨਾ ਸਿਖਾ ਦਿੱਤਾ, ਕਿਸੇ ਨੂੰ ਗੱਡੀ ਠੀਕ ਕਰਨੀ ਸਿਖਾ ਦਿੱਤੀ, ਕਹਿੰਦੇ ਮੇਰਾ ਗੁਰੂ ਹੈ, ਲਫ਼ਜ਼ ਵਰਤ ਲੈਂਦੇ ਨੇ, ਪਰ ਉਹ ਗੁਰੂ ਤੇ ਸਮਰੱਥ ਗੁਰੂ ਜ਼ਮੀਨ ਅਸਮਾਨ ਦਾ ਫਰਕ ਹੁੰਦਾ। ਕੋਈ ਕਿਸੇ ਦੀ ਸ਼ਰਾਬ ਛਡਾ ਦੇਵੇ, ਕੋਈ ਕਿਸੇ ਨੂੰ ਸਿੱਧੇ ਰਸਤੇ ਤੇ ਲਾ ਦੇਵੇ, ਕਿਸੇ ਦਾ ਨਸ਼ਾ ਛਡਾ ਦੇਵੇ, ਉਹਨੂੰ ਵੀ ਲੋਕ ਗੁਰੂ ਕਹਿੰਦੇ, ਚੰਗੀ ਗੱਲ। ਪਰ ਅਸਲ ਵਿੱਚ ਸਤਿਗੁਰੂ ਉਹ ਹੈ ਜਿਹੜੇ ਬ੍ਰਹਮ ਗਿਆਨ ਦੇ ਦਾਤੇ ਨੇ, ਜਿਹੜੇ ਅਕਾਲ ਪੁਰਖ ਵਾਹਿਗੁਰੂ ਵਿੱਚ ਭੇਦ। ਇਸ ਕਰਕੇ ਮਹਾਰਾਜ ਨੇ ਆਖਿਆ ਖੂਹ ਲਵਾਉਣਾ ਚੰਗਾ, ਉਦੋਂ ਵੱਡਾ ਪਰਉਪਕਾਰ ਆਮ ਸਰੋਵਰ ਪਸ਼ੂਆਂ ਪੰਛੀਆਂ ਤੇ ਮਨੁੱਖਾਂ ਵਾਸਤੇ ਵਰਤਣ ਲਈ, ਉਦੋਂ ਚੰਗਾ ਪਰਉਪਕਾਰ ਸਰੋਵਰ ਤੀਰਥ ਤੇ ਹੋਵੇ ਤੇ ਉਹਦੇ ਪੌੜੀਆਂ ਪੱਕੀਆਂ ਕਰਾ ਦੇ, ਪਸ਼ੂ ਨਾ ਜਾ ਸਕਣ। ਉਦੋਂ ਵੱਡਾ ਪਰਉਪਕਾਰ ਹੈ ਵੀ ਗੁਰੂ ਦੇ ਤੀਰਥ ਦੇ ਰਚੇ ਹੋਏ ਕਿਤੇ ਸਥਾਨ ਤੇ ਸਰੋਵਰ ਹੋਵੇ। ਪਰ ਕਹਿੰਦੇ ਸਭ ਤੋਂ ਵੱਡਾ ਪਰਉਪਕਾਰ ਹੈ ਭਾਈ ਗੁਰੂਆਂ ਵਿੱਚੋਂ ਸਤਿਕਾਰਯੋਗ ਗੁਰੂ ਸਾਹਿਬ ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ।
ਤਿੰਨ ਗਾਦੀ ਪਰ ਪਿਤਾ ਹਮਾਰੇ,
ਕਹਿਣ ਲੱਗੇ ਉਹ ਸਭ ਸ੍ਰਿਸ਼ਟੀ ਦੇ ਮਾਲਕ ਸਤਿਗੁਰੂ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ, ਉਹਨਾਂ ਦੀ ਗੱਦੀ ਤੇ ਸਾਡੇ ਪਿਤਾ ਸਤਿਗੁਰੂ ਗੁਰੂ ਰਾਮਦਾਸ ਮਹਾਰਾਜ ਸੁਭਾਇਮਾਨ ਹੋਏ।
ਸੁਣੋ ਬਾਕ ਤਿੰਨ ਯਥਾ ਉਚਾਰੇ,
ਕਹਿੰਦੇ ਸਾਧ ਸੰਗਤ ਜੀ ਸੁਣੋ ਜਿਵੇਂ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਨੇ ਬਚਨ ਕੀਤੇ ਹਨ।
ਕਿਰੰਕਾਲ ਕੋ ਤੀਰਥ ਇਹੀ,
ਇਹ ਜਿਹੜਾ ਤੀਰਥ ਰਚਣ ਦਾ ਹੁਕਮ ਗੁਰੂ ਰਾਮਦਾਸ ਮਹਾਰਾਜ ਜੀ ਨੇ ਸਾਨੂੰ ਆਖਿਆ ਨਾ, ਇਹ ਬਹੁਤ ਪੁਰਾਣੀ ਇੱਛਾ ਹੈ ਮਹਾਰਾਜ ਗੁਰੂ ਅਮਰਦਾਸ ਸਾਹਿਬ ਜੀ ਦੀ, ਧੰਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਦੇ ਇੱਥੇ ਚਰਨ ਪਏ ਹਨ।
ਸ਼੍ਰੀ ਪਤ ਆਨ ਵਾਸ ਕੋ ਲੇਹੀ,
ਕਹਿੰਦੇ ਨੇ ਇਹ ਤਾਂ ਵਾਸਾ ਸਮਝ ਲਓ ਤੁਸੀਂ ਵੀ ਇਹ ਅਕਾਲ ਪੁਰਖ ਵਾਹਿਗੁਰੂ ਦੇ ਵਾਸੇ ਵਾਲਾ ਇੰਨਾ ਪਵਿੱਤਰ ਸਥਾਨ ਹੈ।
ਸਰਬ ਦੇਵਤਾ ਕੋ ਹੋਏ ਵਾਸ,
ਕਹਿੰਦੇ ਸਭ ਦੇਵਤੇ ਵੀ ਇਸ ਪਵਿੱਤਰ ਸਥਾਨ ਦੇ ਦਰਸ਼ਨਾਂ ਨੂੰ ਤਰਸਣਗੇ।
ਜਿਹੇ ਸਤ ਸੰਗਤ ਕਰੇ ਬਿਲਾਸ,
ਜਿੱਥੇ ਸਦਾ ਵਾਸਤੇ ਸੰਗਤ ਹੋਵੇਗੀ, ਪਰਮੇਸ਼ਰ ਦੇ ਨਾਮ ਦੀ ਚਰਚਾ ਚੱਲੇਗੀ, ਉਸ ਤੀਰਥ ਵਾਸਤੇ ਸਤਿਗੁਰੂ ਰਾਮਦਾਸ ਸਾਹਿਬ ਜੀ ਨੇ ਆਖਿਆ ਹੈ, ਜਿਹੜੇ ਗੁਰੂ ਨਾਨਕ ਦੇਵ ਮਹਾਰਾਜ ਜੀ ਦੀ ਗੱਦੀ ਤੇ ਸੁਭਾਇਮਾਨ ਹੋਏ ਨੇ, ਤੇ ਧੰਨ ਗੁਰੂ ਨਾਨਕ ਦੇਵ ਉਹ ਜਿਹੜੇ ਸਾਰੇ ਜਗਤ ਦੇ ਗੁਰੂਆਂ ਤੇ ਪੀਰਾਂ ਦੇ ਵੀ ਪੂਜਨੀਕ ਸਤਿਗੁਰੂ ਹਨ।
ਮਹਾ ਮਹਾਤਮ ਇਸ ਫਲ ਕੇਰ,
ਮਹਾਰਾਜ ਜੀ ਨੇ ਆਖਿਆ ਇਹ ਜਿਹੜਾ ਤੀਰਥ ਦੀ ਅਸੀਂ ਗੱਲ ਕਰਦੇ ਪਏ ਨਾ, ਅੰਮ੍ਰਿਤ ਸਰੋਵਰ ਦੀ ਹਰਿਮੰਦਰ ਸਾਹਿਬ ਦੀ, ਬਹੁਤ ਵੱਡਾ ਮਹਾਤਮ ਹੋਵੇਗਾ ਇਸ ਦਾ।
ਅਪਰ ਨਾ ਜਿਸ ਕੇ ਸਾਮ ਕਿਤ ਹੇਰ,
ਕਿਤੇ ਵੀ ਦੁਨੀਆਂ ਤੇ ਇਹਦੇ ਬਰਾਬਰ ਪਵਿੱਤਰ ਸਥਾਨ ਨਹੀਂ ਹੋਵੇਗਾ। ਸਭ ਸਤਿਕਾਰਯੋਗ ਨੇ ਸਥਾਨ, ਪਰ ਇਹਦੇ ਬਰਾਬਰ ਕੋਈ ਮਹਾਤਮ ਵਾਲਾ ਹੋਰ ਸਥਾਨ ਨਹੀਂ ਹੋਵੇਗਾ। ਦੇਖੋ ਗੁਰੂ ਸਾਹਿਬ ਜੀ ਦੇ ਰਚੇ ਬਹੁਤ ਹੋਰ ਸਥਾਨ ਨੇ, ਆਪਾਂ ਬਾਹਰ ਨਾ ਵੀ ਜਾਈਏ ਤੇ ਗੁਰੂ ਸਾਹਿਬ ਜੀ ਦੇ ਸਥਾਨ ਬਹੁਤ ਨੇ ਹੋਰ, ਪਰ ਫਿਰ ਵੀ ਮਹਾਰਾਜ ਨੇ ਹਰਿਮੰਦਰ ਸਾਹਿਬ ਵਾਸਤੇ ਬਚਨ ਕੀਤੇ, ਡਿੱਠੇ ਸਭੇ ਥਾਵ ਨਹੀਂ ਤੁੱਤ ਜਿਹਾ ਬਦੋ ਪੁਰਖ ਵਧਾਤਾ। ਕਿਉਂ? ਕਿਉਂਕਿ ਇਹਦੀ ਸੇਵਾ ਵੇਲੇ ਅਕਾਲ ਪੁਰਖ ਵਾਹਿਗੁਰੂ ਦਾ ਆਪਣੀ ਹਾਜ਼ਰੀ ਸੀ ਉੱਥੇ, ਹਰ ਕੀ ਪੌੜੀ ਵੇਲੇ ਬਹੁਤ ਸਾਰੇ ਆਪਣੇ ਕੋਲ ਗੁਰਬਾਣੀ ਤੇ ਇਤਿਹਾਸ ਵਿੱਚ ਇਹਦੇ ਲਈ ਪ੍ਰਮਾਣ ਨੇ। ਹੁਣ ਆਨੰਦਪੁਰ ਸਾਹਿਬ ਵੀ ਬਹੁਤ ਪਵਿੱਤਰ ਹੈ, ਨਨਕਾਣਾ ਸਾਹਿਬ ਜਿੱਥੋਂ ਸਿੱਖੀ ਦਾ ਬੂਟਾ ਲੱਗਾ ਉਹ ਘੱਟ ਪਵਿੱਤਰ,
चार धामां च तरन तारण साहब आ गया, मुक्तसर साहब आ गया, सब पवित्र स्थान ने, पर सब तो पवित्र इन्हां अस्थानां विच्चों भी सब तो पवित्र हरिमंदर साहब नूं ही गुरु साहब जी ने आख्या। इसलिए कहिंदे इस दा महात्म किते भी होर दुनिया ते कोई तीर्थ ने सब चंगे ने सत्कार योग ने, पर महाराज ने आख्या इस तीर्थ दी बराबरता होर किते भी नहीं होवेगी।
अरचो चहें तीर्थ हम सोई,
कहिंदे हुण ओह जिवें पिता गुरु रामदास साहब जी ने हुक्म कीता ओहदी असीं रचना करनी चाहुंदे हां।
सरकार जे धन गण होई,
कहिंदे पर इह कार्ज तां होवेगा जे बहुत सारी माया होवेगी तां।
सो तन भूपन के होए पास,
ते इन्ना धन तां राजां महाराजां कोले हुंदा, आम सधारण लोकां कोले नहीं हुंदा।
जाते सुनो सिख तुम पारा,
इस करके आख्या जिन्ने सिख बैठे जे गुरमुखो ये साडे वचन नूं ध्यान नाल सुनो। गुरु अर्जन देव साहब जी ने संगत विच सारा कुछ जदों बयान कीता, कृपा कीती पवित्र मुख तों।
नृप हिंदू है पर्वत वासी,
महाराज कहिंदे भी जिहड़े हिंदू राजे ने उह तां पर्वतां विच वसदे हन।
उपर नहीं को हमरे पासी,
होर साडे कोल कोई ऐसा राजा हैगा नहीं जिस तक ये खबर पहुंचा सकी आपां।
ऐसे सिख हुआ तम माही,
आख्या भाई तुहाडे विच कोई ऐसा सिख बैठा, महाराज पंजवें पातशाह जी ने पवित्र बचन कीते हन।
गम ने कित अचलेश्वर पाही,
अचलेश्वर दा मतलब हुंदा किसे पहाड़ी राजे कोल। महाराज ने आख्या भी तुहाडे च कोई ऐसा सिख हैगा जिहड़ा तैयार होवे इस सेवा वास्ते भी किसे पहाड़ी राजे कोल पहुंचे ओह चल के जाके।
तहते दरब जाए कर लियावे,
उथों किसे पहाड़ी राजे नूं दस के इस तीर्थ दा महात्म, ते ओहदे कोलों वाहवा सारी माया लियावे, आपां सेवा शुरू करवाईए।
उन गौर बचन ते सर बन वावे,
फिर गुरु रामदास साहब जी दा बचन है आपां इह सरोवर बनाईए, इहदियां पौड़ियां पक्कियां करवाईए, फिर एहदे विच हरिमंदर साहब रचिए। यह वड्डी सेवा वास्ते कोई सिख उद्यम करे जे कोई तुहाडे विच बैठा होवे ते, क्योंकि सरोवर जिहड़ा आपां विचार कर लईए कि जिहड़ा तीर्थ ते महात्म वड्डे महात्म वाला जिहड़ा सरोवर है साधु संगत जी, उह सिर्फ नामदान ते इशनान वास्ते हुंदा, उहदे च पशुआं नहीं। पशुआं लई पहिलां अखता सधारण बना दित्ता जावे जिहदे च पंछी पशु मनुख सारे लाहा लै सकन। जिहड़ा मुक्तसर साहब वाला सरोवर है ना जी, इहदे जदों किनारे नहीं सी पक्के होए ते लोक टांगा रेड़ा ऐदां जुत्ता जुत्ता ही उन्होंने शाम नूं जां सवेरे जाण लग्गिआं ते उहदे चों अपने घोड़िआं नूं पशुआं नूं पाणी पिआल लैणा। संत बाबा सुंदर सिंह जी खालसा पिंडां वाले उह कथा वास्ते साधु संगत जी उत्थे गए ते उन्हां ने देखिआ, कहिंदे इह तां कलगीधर पातशाह जी दा इन्ना पवित्र स्थान ते इहदी तां बेअदबी हो रही भाई, इह तां रोकणा चाहीदा लोकां नूं। उन्हां ने फिर संत बाबा गुरमुख सिंह जी कार सेवा वालिआं नूं बड़े प्रेम नाल बेनती कीती, महापुरशो ਇਹ ਵੱਡਾ ਉਦਮ ਕਰੋ ਤੁਸੀਂ ਤੇ ਮੁਕਤਸਰ ਸਾਹਿਬ ਸਰੋਵਰ ਦੀਆਂ ਪੌੜੀਆਂ ਪੱਕੀਆਂ ਕਰਾਈਏ। ਬਾਬਾ ਗੁਰਮੁਖ ਸਿੰਘ ਜੀ ਨੇ ਆਖਿਆ ਬਿਲਕੁਲ ਆਪਾਂ ਕੱਲ ਹੀ ਕੰਮ ਸ਼ੁਰੂ ਕਰ ਦਿੰਦੇ ਹਾਂ, ਪਰ ਤੁਹਾਨੂੰ ਸਾਡੇ ਨਾਲ ਰਹਿਣਾ ਪੈਣਾ, ਤੇ ਜੇ ਤੁਸੀਂ ਮੰਨਦੇ ਜੇ ਕਿ ਤੁਸੀਂ ਇਹ ਓਨੇ ਦਿਨ ਕਥਾ ਦਾ ਪ੍ਰਵਾਹ ਇੱਥੇ ਰੱਖੋ, ਜਿੰਨੀ ਦੇਰ ਇਹ ਸੇਵਾ ਚੱਲੇ ਅਸੀਂ ਕੱਲ੍ਹ ਸ਼ੁਰੂ ਕਰ ਦਿੰਦੇ। ਸੰਤ ਬਾਬਾ ਸੁੰਦਰ ਸਿੰਘ ਜੀ ਨੇ ਆਖਿਆ ਜੀ ਠੀਕ ਹੈ ਜੀ, ਤੁਸੀਂ ਕੱਲ੍ਹ ਪ੍ਰਾਰੰਭ ਕਰੋ, ਅਸੀਂ ਕਥਾ ਦਾ ਦੀਵਾਨ ਇੱਥੇ ਲਾਇਆ ਕਰਾਂਗੇ। ਤੇ ਫਿਰ ਉਹਨਾਂ ਨੇ ਸੰਤ ਬਾਬਾ ਗੁਰਮੁਖ ਸਿੰਘ ਜੀ ਨੇ ਉਹਨਾਂ ਨੇ ਸਾਧ ਸੰਗਤ ਜੀ ਪੌੜੀਆਂ ਸਰੋਵਰ ਦੀਆਂ ਪੱਕੀਆਂ ਕਰਨ ਵਾਸਤੇ ਇੱਕ ਸੇਵਾ ਸ਼ੁਰੂ ਕਰ ਦਿੱਤੀ। 4 ਵਜੇ ਤੱਕ ਸ਼ਾਮ ਤੱਕ ਸਾਰੇ ਸਿੰਘਾਂ ਦੇ ਨਾਲ ਜਥੇਦਿਆਂ ਨੇ ਵੀ ਸੰਗਤਾਂ ਪਿੰਡਾਂ 'ਚੋਂ ਵੱਡੀ ਗਿਣਤੀ 'ਚ ਆਉਣ ਲੱਗ ਪਈਆਂ, ਸੇਵਾ ਹੋਣੀ। 4 ਵਜੇ ਪਰਿਕਰਮਾ ਵਿੱਚ ਦੀਵਾਨ ਸੱਜਣਾ ਤੇ ਫਿਰ ਉੱਥੇ ਕਥਾ ਹੋਣੀ ਗੁਰਬਾਣੀ ਦੀ, ਪਹਿਲਾਂ ਕੀਰਤਨ ਫਿਰ ਕਥਾ। 27 ਦਿਨ ਸੰਤ ਬਾਬਾ ਸੁੰਦਰ ਸਿੰਘ ਜੀ ਨੇ ਮੁਕਤਸਰ ਸਰੋਵਰ ਦੀਆਂ ਪਰਿਕਰਮਾ ਵਿੱਚ ਇੱਕ ਹੀ ਅਸ਼ਟਪਦੀ ਦੀ ਕਥਾ ਕੀਤੀ। ਗੁਰਸਾਗਰ ਰਤਨੀ ਭਰ ਪੂਰੇ, ਅੰਮ੍ਰਿਤ ਸੰਤ ਚੁਗੈ ਨਹੀਂ ਦੂਰੇ। ਔਰ ਜਿਹੜੇ ਅਰਥ ਅੱਜ ਕੀਤੇ ਉਹ ਕੱਲ੍ਹ ਨਹੀਂ ਕੀਤੇ, ਜਿਹੜੇ ਕੱਲ੍ਹ ਕੀਤੇ ਉਹ ਪਰਸੋਂ ਨਹੀਂ ਕੀਤੇ। ਇੰਨਾ ਆਨੰਦ ਵਾਲਾ ਸਮਾਂ ਬਣਿਆ, 27 ਦਿਨਾਂ ਬਾਅਦ ਜਾ ਕੇ ਫਿਰ ਦੂਸਰੀ ਅਸ਼ਟਪਦੀ ਸ਼ੁਰੂ ਕੀਤੀ। 4 ਵਜੇ ਤੱਕ ਸਾਰਿਆਂ ਨੇ ਸੇਵਾ ਕਰਨੀ, ਟੋਕਰੀ ਢੋਣੀ। ਉਹ ਮੁਕਤਸਰ ਸਰੋਵਰ ਦੀਆਂ ਇੱਦਾਂ ਪ੍ਰਕਰਮਾ ਪੱਕੀਆਂ ਪੌੜੀਆਂ ਕਰਾਈਆਂ ਸੀ ਵੀ ਪਸ਼ੂਆਂ ਨੂੰ ਨਾ ਲੋਕ ਲੈ ਕੇ ਆਉਣ, ਬੀਬੀਆਂ ਉੱਥੇ ਕੱਪੜੇ ਨਾ ਧੋਣ ਗੰਦੇ, ਇਹ ਕਲਗੀਧਰ ਪਾਤਸ਼ਾਹ ਦਾ ਪਵਿੱਤਰ ਸਥਾਨ ਹੈ। ਉਵੇਂ ਖੂਲਵਾ ਦੇਣਾ, ਉਵੇਂ ਕੋਈ ਟੋਭਾ ਸਰੋਵਰ ਤਿਆਰ ਕਰਨਾ ਜਿਹੜਾ ਸਾਂਝੇ ਤੌਰ ਤੇ ਸਾਰੇ ਵਰਤਨ, ਉਹਦੇ 'ਚ ਪਸ਼ੂ ਵੀ ਪੰਛੀ ਸਾਰਿਆਂ ਵਾਸਤੇ। ਮਹਾਰਾਜ ਕਹਿੰਦੇ ਪਰਪਕਾਰ ਹੈ, ਪਰ ਪਰਪਕਾਰਾਂ ਵਿੱਚੋਂ ਵੱਡਾ ਪਰਪਕਾਰ ਹੈ ਜਿਹੜਾ ਗੁਰੂ ਸਾਹਿਬ ਜੀ ਦਾ ਕੋਈ ਰਚਿਆ ਸਥਾਨ ਹੈ। ਇਸ ਲਈ ਆਖਿਆ ਕੋਈ ਸਿੱਖ ਐਸਾ ਹੈਗਾ ਜਿਹੜਾ ਜਾਵੇ ਕਿਸੇ ਪਹਾੜੀ ਰਾਜੇ ਕੋਲੇ, ਉਹਨੂੰ ਜਾ ਕੇ ਦੱਸੇ, ਫਿਰ ਉਹਦੇ ਕੋਲੋਂ ਮਾਇਆ ਲਿਆਵੇ, ਆਪਾਂ ਇਹ ਸੇਵਾ ਪ੍ਰਾਰੰਭ ਕਰੀਏ।
ਸੁਣ ਸਿੱਖਣ ਕਰ ਜੋਰ ਉਚਾਰ,
ਕਹਿੰਦੇ ਹੱਥ ਜੋੜ ਕੇ ਸਿੱਖਾਂ ਨੇ ਇੱਦਾਂ ਬੇਨਤੀ ਕੀਤੀ।
ਗੁਰ ਸਿੱਖੀ ਮਗ ਤਿੰਨ ਹੁਣਾ ਧਾਰ,
ਕਹਿਣ ਲੱਗੇ ਮਹਾਰਾਜ ਉਹ ਕਿਉਂ ਦੇਣਗੇ ਪੈਸੇ, ਉਹ ਪਹਾੜੀ ਰਾਜੇ ਹਿੰਦੂ ਰਾਜੇ ਨੇ, ਉਹ ਕੋਈ ਗੁਰਸਿੱਖ ਨਹੀਂ ਹੈਗੇ ਤੁਹਾਡੇ, ਉਹਨਾਂ ਕੋਈ ਗੁਰੂ ਨਾਨਕ ਪਾਤਸ਼ਾਹ ਜੀ ਦੀ ਸਿੱਖੀ ਨਹੀਂ ਗ੍ਰਹਿਣ ਕੀਤੀ, ਇਸ ਕਰਕੇ ਉਹ ਕਿਉਂ ਦੇਣਗੇ ਪੈਸੇ ਆਪਾਂ ਨੂੰ।
ਕੈਸੇ ਦੇਹ ਦਰਬ ਕੋ ਸੋਈ,
ਕਿਉਂ ਦੇਣਗੇ ਉਹ ਧਨ ਜੀ ਜਦੋਂ ਕਿ ਉਹ ਆਪ ਜੀ ਦੇ ਸ਼ਰਧਾਲੂ ਨਹੀਂ ਹੈਗੇ।
ਅਜਮਤ ਜਿਨ੍ਹੋਂ ਨਾ ਦੇਖੀ ਕੋਈ,
ਜਿਨ੍ਹਾਂ ਨੇ ਅਜੇ ਤੱਕ ਤੁਹਾਡੀ ਕੋਈ ਕਰਾਮਾਤ ਨਹੀਂ ਦੇਖੀ, ਕੋਈ ਬਚਨਾਂ ਦੀ ਸਫਲਤਾ ਨਹੀਂ ਦੇਖੀ, ਕੋਈ ਕਲਾਵਰਤ ਦੀ ਨਹੀਂ ਦੇਖੀ, ਉਹ ਕਿਵੇਂ ਪੈਸੇ ਦੇ ਦੇਣਗੇ?
ਉਹ ਨਿਮਰ ਕਿਵ ਪੂਜਾ ਕਰੇ,
ਕਿਵੇਂ ਨਿਮਰਤਾ ਵਿੱਚ ਆ ਜਾਣਗੇ ਉਹ ਸਾਡੇ ਕੋਲੋਂ ਸੁਣ ਕੇ?
ਜਾਵਤ ਗੁਰ ਜਿਸਰ ਦੇ ਨਾ ਧਰੇ,
ਜਦੋਂ ਤੱਕ ਉਹ ਤੁਹਾਡਾ ਮਹਾਤਮਾ ਤੁਹਾਡੀ ਮਹਿਮਾ ਆਪਣੇ ਹਿਰਦੇ ਚ ਨਹੀਂ ਧਾਰਨ ਕਰ ਲੈਣਗੇ, ਉਨੀ ਦੇਰ ਉਹ ਕਿਵੇਂ ਪੈਸੇ ਦੇ ਦੇਣਗੇ ਜੀ?
ਪਾਹਨ ਕੀ ਪੂਜਾ ਮਹਿ ਲਾਗੇ,
ਆਖਿਆ ਮਹਾਰਾਜ ਉਹ ਤਾਂ ਪੱਥਰ ਦੀ ਪੂਜਾ ਵਿਚ ਲੱਗੇ ਹੋਏ ਹਨ।
ਕਹੇ ਦਿਜਨ ਕੇ ਤੇ ਅਨੁਰਾਗੇ,
ਦਿਜਨ ਕਹਿੰਦੇ ਪੰਡਤਾਂ ਨੂੰ, ਬ੍ਰਾਹਮਣਾਂ ਦੇ ਕਹੇ ਤੇ ਉਹ ਠਾਕਰਾਂ ਦੀ ਪੂਜਾ ਕਰਦੇ ਨੇ, ਤੁਹਾਨੂੰ ਨੀ ਮੰਨਦੇ ਮਹਾਰਾਜ, ਇਸ ਕਰਕੇ ਉਹਨਾਂ ਨੇ ਪੈਸੇ ਉਹ ਕਿਉਂ ਦੇਣਗੇ ਸਰੋਵਰ ਵਾਸਤੇ ਆਪਣੀ ਮਾਇਆ?
ਸ੍ਰੀ ਅਰਜਨ ਪੁਨ ਭਨਿਓ ਸਭਨ ਮੈਂ,
ਇਹ ਸਿੱਖਾਂ ਦੀ ਬੇਨਤੀ ਸੁਣ ਕੇ ਧੰਗ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਨੇ ਫਿਰ ਪਵਿੱਤਰ ਮੁਖ ਤੋਂ ਏਦਾਂ ਬਚਨ ਕੀਤਾ ਜੀ।
ਉਦਮ ਕਰੇ ਜੋ ਤਾਲ ਲਗਨ ਮੈਂ,
ਆਖਿਆ ਭਾਈ ਜੇ ਤੁਹਾਡੇ ਵਿੱਚੋਂ ਕੋਈ ਬਚਨ ਮੰਨ ਕੇ ਉਦਮ ਕਰੇ ਨਾ ਇਸ ਸਰੋਵਰ ਦੀ ਸੇਵਾ ਵਾਸਤੇ,
ਤਿੰਨ ਕੇ ਗੁਰੂ ਹੋਏ ਸਦਾ ਸਹਾਈ,
ਮਹਾਰਾਜ ਨੇ ਆਖਿਆ ਅਸੀਂ ਬਚਨ ਕਰਦੇ ਹਾਂ ਗੁਰੂ ਉਹਦੇ ਸਦਾ ਸਹਾਈ ਹੋਵੇਗਾ। ਇਹ ਤੁਸੀਂ ਚਿੰਤਾ ਛੱਡ ਦਿਓ ਵੀ ਉਹ ਕਿਵੇਂ ਪੈਸੇ ਦੇਣਗੇ, ਉਹ ਜਦੋਂ ਕਿ ਮੰਨਦੇ ਨਹੀਂ ਹੈਗੇ, ਉਹ ਸਿੱਖੀ ਵਿੱਚ ਨਹੀਂ ਹਜੇ ਤੱਕ ਆਏ। ਕੋਈ ਸਿੱਖ ਉਦਮ ਕਰੇ ਗੁਰੂ ਸਾਹਿਬ ਜੀ ਉਹਦੇ ਸਹਾਈ ਹੋਣਗੇ, ਮਹਾਰਾਜ ਜੀ ਨੇ ਬਚਨ ਕਰ ਦਿੱਤਾ ਜੀ।
ਦੋਹਾਂ ਲੋਕਾਂ ਮੈਂ ਦੇ ਵਡਿਆਈ,
ਮਹਾਰਾਜ ਨੇ ਆਖਿਆ ਦੋਨਾਂ ਲੋਕਾਂ ਵਿੱਚ ਉਸ ਸਿੱਖ ਨੂੰ ਵਡਿਆਈ ਮਿਲੇਗੀ ਗੁਰੂ ਘਰ ਤੋਂ ਜੇ ਕੋਈ ਉਦਮ ਕਰੇ ਤਾਂ।
ਜਹਾਂ ਕਾਰ ਪਰ ਹੈ ਆਸ ਆਏ,
ਕਹਿੰਦੇ ਜਿੱਥੇ ਕੋਈ ਇਸ ਤਰ੍ਹਾਂ ਦਾ ਕੰਮ ਆਣ ਕੇ ਪੈ ਜਾਂਦਾ ਹੈ,
ਗੁਰੂ ਹਿਰ ਧਾਰ ਕਰ ਦੇ ਪਰਉਪਰਵਾਏ,
ਜੇ ਕੋਈ ਗੁਰੂ ਘਰ ਵਾਸਤੇ ਪਰਉਪਕਾਰ ਕਰਕੇ ਉਦਮ ਕਰਕੇ ਉਸ ਸੇਵਾ ਦੇ ਵਿੱਚ ਲੱਗ ਜਾਵੇ ਤਾਂ।
ਸਭਾ ਬੀਚ ਇਮਬਾਕ ਬਖਾਨਾ,
ਮਹਾਰਾਜ ਨੇ ਆਖਿਆ ਇਹਦੇ ਨਾਲ ਦਾ ਹੋਰ ਕੋਈ ਫਲ ਨਹੀਂ ਹੁੰਦਾ, ਪੂਰੀ ਸਭਾ ਵਿੱਚ ਸੰਗਤ ਵਿੱਚ ਪੰਜਵੇਂ ਪਾਤਸ਼ਾਹ ਜੀ ਨੇ ਓਂ ਬਚਨ ਕੀਤਾ ਜੀ।
ਹੱਥ ਜੋੜ ਕਰ ਸਿੱਖ ਕਲਿਆਣਾ,
ਕਹਿੰਦੇ ਫਿਰ ਉਸ ਵੇਲੇ ਸੰਗਤ ਵਿੱਚ ਇੱਕ ਸਿੱਖ ਉੱਠਿਆ ਹੱਥ ਜੋੜ ਕੇ, ਉਹਦਾ ਨਾਮ ਭਾਈ ਕਲਿਆਣਾ ਜੀ ਹੈ। ਭਾਈ ਕਲਿਆਣਾ ਜੀ ਉੱਠੇ ਫਿਰ ਮਹਾਰਾਜ ਜੀ ਦੇ ਸਾਹਮਣੇ ਹੱਥ ਜੋੜ ਕੇ ਖੜੇ ਹੋਏ ਜੀ।
ਪ੍ਰਭ ਜੀ ਅਰਾਵਰ ਆਇਸ ਹੋਏ,
ਆਖਿਆ ਮਹਾਰਾਜ ਜੇ ਆਪ ਜੀ ਦੀ ਆਗਿਆ ਹੋਵੇ ਤਾਂ।
ਗਮ ਨਹਿ ਦਾਸ ਕਰੇ ਕ੍ਰਿਤ ਸੋਏ,
ਮਹਾਰਾਜ ਇਸ ਸੇਵਾ ਵਾਸਤੇ ਦਾਸ ਜਾਵੇਗਾ ਜੇ ਆਪ ਜੀ ਕਿਰਪਾ ਕਰੋ ਮੇਰੇ ਸਿਰ ਤੇ ਹੱਥ ਰੱਖੋ ਤਾਂ।
ਰਹੋ ਸਹਾਇਕ ਤੁਮ ਸਭ ਕਲ,
ਪਰ ਮਹਾਰਾਜ ਇਹ ਬਚਨ ਕਰੋ ਵੀ ਹਰ ਸਮੇਂ ਤੁਸੀਂ ਮੇਰੇ ਸਹਾਈ ਚਾਹੀਦੇ ਆ, ਮੈਂ ਕਾਰਜ ਵਾਸਤੇ ਜਾਣਾ, ਮੇਰੇ ਸਿਰ ਤੇ ਹੱਥ ਰੱਖੋ, ਪਰ ਇਹ ਬਚਨ ਕਰ ਦਿਓ ਪਵਿੱਤਰ ਮੁਖ ਤੋਂ, ਹਰ ਵੇਲੇ ਤੁਸੀਂ ਮੇਰੇ ਅੰਗ ਸੰਗ ਹੋਵੋਗੇ।
ਪੁਰਹੁ ਆਪ ਹੂੰ ਕਾਜ ਵਿਸਲ,
ਕਿਉਂਕਿ ਆਪ ਜੀ ਦਾ ਕਾਰਜ ਤੇ ਤੁਸਾਂ ਹੀ ਪੂਰਾ ਕਰਨਾ ਮਹਾਰਾਜ ਜੀ।
ਬਣੋ ਬਹਾਨਾ ਮੈਂ ਚੱਲ ਜਾਵਾਂ,
ਮਹਾਰਾਜ ਮੈਂ ਤੇ ਇੱਕ ਬਹਾਨਾ ਹੀ ਬਣਨਾ ਵਿੱਚ, ਕਾਰਜ ਤੁਹਾਡਾ ਕਰ ਤੁਸੀਂ ਆਪੇ ਲੈਣਾ, ਮੈਂ ਜਾਣ ਲਈ ਤਿਆਰ ਹਾਂ, ਤੁਸੀਂ ਮੇਰੇ ਤੇ ਕਿਰਪਾ ਕਰੋ, ਸਦਾ ਅੰਗ ਸੰਗ ਸਹਾਈ ਹੋਇਓ, ਕੰਮ ਤੁਹਾਡਾ ਤੁਸੀਂ ਕਰ ਲੈਣਾ ਮੈਨੂੰ ਪਤਾ, ਪਰ ਮੇਰਾ ਸਿਰਫ ਵਿੱਚ ਬਹਾਨਾ ਹੀ ਹੈ।
ਤੁਮਹੈ ਭਰੋਸੇ ਕਰ ਕ੍ਰਿਤਿਆ,
ਮਹਾਰਾਜ ਤੁਹਾਡੇ ਭਰੋਸੇ ਤੇ ਇਹ ਸੇਵਾ ਮੈਂ ਕਰਕੇ ਆਉਂਦਾ ਹਾਂ ਜੀ।
ਇਮ ਕਹਿ ਕਰ ਭਾਈ ਕਲਿਆਣ,
ਇਉਂ ਕਹਿ ਕੇ ਬੇਨਤੀ ਕਰਕੇ ਭਾਈ ਕਲਿਆਣਾ ਜੀ।
ਉਦਮ ਕਰਨ ਭਇਓ ਸਾਵਧਾਨ,
ਇਹ ਉਦਮ ਕਰਨ ਵਾਸਤੇ ਇਸ ਸੇਵਾ ਲਈ ਜਾਣ ਵਾਸਤੇ ਤਿਆਰ ਹੋ ਗਿਆ ਜੀ।
ਸ੍ਰੀ ਅਰਜਨ ਕੀ ਆਗਿਆ ਲੈ ਕੇ,
ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਨੇ ਖੁਸ਼ ਹੋ ਕੇ ਆਗਿਆ ਕੀਤੀ ਭਾਈ ਕਲਿਆਣਾ ਜੀ ਨੂੰ।
ਗਮਨ ਕੀਨ ਪਗ ਬੰਧਨ ਕਹਿ ਕਹਿ,
ਫਿਰ ਉਹਨੇ ਮਹਾਰਾਜ ਜੀ ਦੇ ਚਰਨਾਂ ਤੇ ਆਪਣਾ ਸਿਰ ਰੱਖ ਕੇ ਮੱਥਾ ਟੇਕਿਆ, ਮਹਾਰਾਜ ਜੀ ਤੋਂ ਅਸੀਸ ਲਈ ਤੇ ਚੱਲ ਪਿਆ ਭਾਈ ਕਲਿਆਣਾ।
ਉੱਤਰ ਦਿਸ਼ਾ ਕੋ ਸਨਮੋਹ ਕਰ
ਕਹਿੰਦੇ ਅੰਮ੍ਰਿਤਸਰ ਤੋਂ ਉੱਤਰ ਵਾਲੇ ਪਾਸੇ ਮੂੰਹ ਕਰਕੇ ਚੱਲਿਆ ਉਹ।
ਜਾਤ ਭਇਓ ਸਤਿਗੁਰੂ ਸਿਮਰ ਕਹਿ,
ਗੁਰੂ ਅਰਜਨ ਦੇਵ ਸਾਹਿਬ ਜੀ ਦਾ ਸਿਮਰਨ ਕਰਦਾ ਕਰਦਾ ਮਹਾਰਾਜ ਨੂੰ ਯਾਦ ਕਰਦਾ ਕਰਦਾ ਤੁਰਿਆ ਜਾਂਦਾ ਹੈ।
ਸਨੇ ਸਨੇ ਮੰਡੀ ਚੱਲਿਆ,
ਕਹਿੰਦੇ ਹੌਲੀ ਹੌਲੀ ਚੱਲਦਾ ਚੱਲਦਾ ਭਾਈ ਕਲਿਆਣਾ ਮੰਡੀ ਪਹੁੰਚ ਗਿਆ। ਮੰਡੀ ਹਿਮਾਚਲ ਪ੍ਰਦੇਸ਼ ਦਾ ਇੱਕ ਸ਼ਹਿਰ ਹੈ ਜੀ, ਤੇ ਜ਼ਿਲ੍ਹਾ ਵੀ ਹੈ ਉਹ।
ਪੁਰੀ ਪ੍ਰਵੇਸ਼ ਹੇਰ ਮਨ ਭਾਇਓ,
ਬਹੁਤ ਸੁੰਦਰ ਸ਼ਹਿਰ ਨੂੰ ਦੇਖ ਕੇ ਮੰਡੀ ਨੂੰ ਤੇ ਖੁਸ਼ ਹੋਇਆ ਭਾਈ ਕਲਿਆਣਾ।
ਨਿਜ ਸੁਖ ਪਿਖ ਥਲ ਡੇਰਾ ਕੀਨ,
ਇੱਕ ਬਹੁਤ ਸੁੰਦਰ ਸੁਖ ਵਾਲੀ ਜਗ੍ਹਾ ਦੇਖ ਕੇ ਤੇ ਭਾਈ ਕਲਿਆਣਾ ਜੀ ਨੇ ਆਪਣਾ ਉੱਥੇ ਡੇਰਾ ਲਾ ਲਿਆ ਜੀ। ਉਹਨਾਂ ਦਾ ਮਨ ਲੱਗਿਆ ਵੀ ਹੁਣ ਇੱਥੇ ਮੰਡੀ ਤੋਂ ਅੱਗੇ ਨਹੀਂ ਜਾਣਾ, ਇੱਥੇ ਕਰਦੇ ਕੋਈ ਨਾ ਕੋਈ ਉਦਮ।
ਨਿਸਮਹ ਕਰ ਵਿਸਰਾਮ ਪ੍ਰਵੀਨ,
ਕਹਿੰਦੇ ਰਾਤ ਨੂੰ ਵਿਸ਼ਰਾਮ ਕੀਤਾ ਆਪਣਾ ਟਿਕਾਣਾ ਕਰਕੇ ਭਾਈ ਕਲਿਆਣਾ ਜੀ ਨੇ।
ਚਿਤ ਵਹਿ ਚਿਤ ਮਹਿ ਅਨਕੋ ਪਾਏ,
ਕਈ ਪ੍ਰਕਾਰ ਦੇ ਹੁਣ ਵਿਉਂਤਾ ਆਪਣੇ ਮਨ ਵਿੱਚ ਚਿਤਵਣੀਆਂ ਚਿਤਵੜ ਦੇ ਭਾਈ ਕਲਿਆਣਾ ਜੀ।
ਕਿਮ ਗੁਰ ਕੋ ਮਨ ਹੈ ਨਰ ਰਾਏ,
ਕਹਿਣ ਲੱਗਾ ਵੀ ਹੁਣ ਇਹ ਰਾਜਾ ਗੁਰੂ ਸਾਹਿਬ ਜੀ ਨੂੰ ਮੰਨੇਗਾ ਕਿਵੇਂ, ਮੈਂ ਉਹਦੇ ਤੱਕ ਪਹੁੰਚਾਂ ਕਿਵੇਂ, ਆ ਤਾਂ ਗਿਆ ਪਰ ਮੇਲ ਕਿਵੇਂ ਹੋਵੇਗਾ, ਹੁਣ ਆਮ ਆਦਮੀ ਨੂੰ ਕੌਣ ਮਿਲਣ ਦੇਵੇ, ਫਿਰ ਮੈਂ ਕਿਵੇਂ ਦੱਸਾਂਗਾ ਉਹਨੂੰ ਵੀ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਪਰਮੇਸ਼ਰ ਸਰੂਪ ਹਨ।
ਜਿਸ ਤੇ ਅਰਪਹਿ ਦਰਬ ਵਿਸਾਲ,
ਜਿਸ ਕਰਕੇ ਬਹੁਤ ਸਾਰੀ ਉਹ ਸੇਵਾ ਵਾਸਤੇ ਮਾਇਆ ਦੇ ਦੇਵੇ।
ਸੁੰਦਰ ਬਣੇ ਸੰਪੂਰਨ ਤਾਲ।
ਮਹਾਰਾਜ ਜੀ ਦੀ ਇਹ ਪਵਿੱਤਰ ਸਰੋਵਰ ਦੀ ਰਚਨਾ ਬਹੁਤ ਸੁੰਦਰ ਸਾਰੀ ਸੰਪੂਰਨ ਹੋ ਜਾਵੇ।
ਕਾਰਜ ਮਹਾ ਹੋਏ ਉਪਕਾਰ,
ਇਹ ਬਹੁਤ ਵੱਡਾ ਸੰਗਤਾਂ ਤੇ ਪਰਉਪਕਾਰ ਦਾ ਕਾਰਜ ਹੈ।
ਮਮ ਆਮਨ ਹੋਏ ਸਫਲ ਉਦਾਰ,
ਜੇ ਕੋਈ ਹੁਣ ਵਿਉਂਤ ਬਣ ਜਾਵੇ, ਮੇਰਾ ਮੇਲ ਹੋ ਜਾਵੇ, ਫਿਰ ਰਾਜਾ ਮੰਨ ਜਾਵੇ ਤੇ ਮੇਰਾ ਆਉਣਾ ਸਫਲਾ ਹੋ ਜਾਵੇ।
ਕੇਤਕ ਦੇ ਸਤਹ ਬਸਤ ਬਿਤਾਏ,
ਕਹਿੰਦੇ ਕੁਝ ਕੁ ਦਿਨ ਤਾਂ ਏਦਾਂ ਵਿਉਂਤਾਂ ਬਣਾਉਂਦਿਆਂ ਹੀ ਉੱਥੇ ਲੰਘ ਗਏ ਹਨ, ਪਰ ਕੋਈ ਸਮਾਂ ਬਣਿਆ ਨਾ ਜੀ।
ਮਿਲਣ ਭੂਪ ਕੋ ਘਾਤ ਨਾ ਪਾਏ,
ਰਾਜੇ ਨਾਲ ਮਿਲਣ ਦਾ ਕੋਈ ਸਮਾਂ ਬਣ ਨੀ ਰਿਹਾ, ਕੋਈ ਸਮਝ ਨੀ ਆ ਰਹੀ ਵੀ ਕਿਵੇਂ ਮੁਲਾਕਾਤ ਹੋਵੇ।
ਜਨਮ ਅਸ਼ਟਮੀ ਕੋ ਦਿਨ ਆਵ,
ਕਹਿੰਦੇ ਫਿਰ ਇੱਕ ਦਿਨ ਜਨਮ ਅਸ਼ਟਮੀ ਦਾ ਦਿਨ ਆ ਗਿਆ ਜੀ।
ਨਗਰ ਸਗਰ ਨਰ ਵਰਤ ਰਖਾਵ,
ਉਸ ਵੇਲੇ ਕ੍ਰਿਸ਼ਨ ਜੀ ਦੀ ਜਨਮ ਅਸ਼ਟਮੀ ਦਾ ਕਰਕੇ ਸਾਰੇ ਨਗਰ ਨੇ ਸਾਰੇ ਸ਼ਹਿਰ ਨੇ ਵਰਤ ਰੱਖਣਾ ਸੀ, ਇਹ ਪੱਕਾ ਨਿਯਮ ਸੀ ਉਹਨਾਂ ਦਾ।
ਨਿਰਭ ਕੀ ਆਗਿਆ ਪੁਰ ਮਹ ਹੋਈ,
ਕਿਉਂਕਿ ਰਾਜੇ ਦੀ ਆਗਿਆ ਸੀ ਸਾਰੇ ਸ਼ਹਿਰ ਵਿੱਚ।
ਠਾਕੁਰ ਵਰਤ ਰੱਖੇ ਸਭ ਕੋਈ,
ਸਭ ਠਾਕੁਰ ਨੂੰ ਮੰਨਦੇ ਸਨ, ਪੂਜਾ ਕਰਦੇ ਸਨ ਤੇ ਵਰਤ ਰੱਖਦੇ ਸਨ ਜਨਮ ਅਸ਼ਟਮੀ ਵਾਲੀ ਰਾਤ ਜੀ।
ਪ੍ਰਾਤ ਭਈ ਤੇ ਸਭ ਚੱਲ ਜਾਵ,
ਫਿਰ ਕੀ ਹੁੰਦਾ ਸੀ ਜਦੋਂ ਸਵੇਰਾ ਹੁੰਦਾ ਸੀ ਤੇ ਸਾਰੇ ਚੱਲ ਕੇ ਮੰਦਿਰ ਵਿੱਚ ਜਾਂਦੇ ਸਨ।
ਸਾਲ ਗ੍ਰਾਮ ਦਰਸ਼ਕੋ ਪਾਵ,
ਸਾਲ ਗ੍ਰਾਮ ਦੀ ਠਾਕੁਰ ਦੇ ਦਰਸ਼ਨ ਕਰਕੇ ਸਾਰੇ ਜਾਣੇ।
ਚਰਣਾ ਮ੍ਰਿਤ ਤੇ ਵਰਤ ਉਪਾਰ,
ਉਥੋਂ ਚਰਨਾਮ੍ਰਿਤ ਲੈਂਦੇ ਸਨ ਤੇ ਫਿਰ ਆਪਣਾ ਵਰਤ ਤੋੜਦੇ ਸਨ, ਇਹ ਨਿਯਮ ਸੀ ਉਥੋਂ ਦਾ ਜੀ, ਮੰਡੀ ਦਾ, ਸ਼ਹਿਰ ਉਸ ਦਾ।
ਕ੍ਰਿਸ਼ਨ ਕ੍ਰਿਸ਼ਨ ਮੁਖ ਨਾਮ ਸੰਭਾਰ,
ਕ੍ਰਿਸ਼ਨ ਜੀ ਦਾ ਨਾਮ ਸਾਰੇ ਜਪਦੇ ਸਨ ਜਨਮ ਅਸ਼ਟਮੀ ਹੋਣ ਕਰਕੇ। ਕੋਈ ਰਾਤ ਪ੍ਰਸ਼ਾਦਾ ਨਹੀਂ ਸੀ ਛਕਦਾ, ਸ਼ਾਮ ਨੂੰ ਕੋਈ ਲੰਗਰ ਨਹੀਂ ਸੀ ਤਿਆਰ ਕਰ ਸਕਦਾ, ਸਾਰੀ ਰਾਤ ਵਰਤ ਰੱਖਣਾ ਪੈਂਦਾ ਸੀ, ਸਵੇਰੇ ਵਰਤ ਉਨੀ ਦੇਰ ਖੋਲ ਨਹੀਂ ਸੀ ਸਕਦੇ, ਜਿੰਨੀ ਦੇਰ ਜਾ ਕੇ ਸਾਲਗ੍ਰਾਮ ਦੇ ਦਰਸ਼ਨ ਕਰਕੇ ਚਰਨਾਮ੍ਰਿਤ ਨਹੀਂ ਸੀ ਲੈ ਲੈਂਦੇ, ਉਨੀ ਦੇਰ ਸਾਰੀ ਰਾਤ ਜਾ ਕੇ ਕ੍ਰਿਸ਼ਨ ਜੀ ਦਾ ਜਾਪ ਕਰਨਾ ਪੈਂਦਾ ਸੀ ਤੇ ਉਦੋਂ ਬਾਅਦ ਚਰਨਾਮ੍ਰਿਤ ਲੈ ਕੇ ਹੀ ਵਰਤ ਖੋਲਦੇ ਸਨ, ਇਹ ਨਿਯਮ ਸੀ ਜੀ।
ਔਰ ਨਰ ਸਭਨ ਕਰੀ ਕ੍ਰਿਤ ਸੋਈ,
ਕਹਿੰਦੇ ਉਹ ਜਨਮ ਅਸ਼ਟਮੀ ਆ ਗਈ ਤੇ ਸਾਰੇ ਸ਼ਹਿਰ ਨੇ ਉਦਾਂ ਹੀ ਕੀਤਾ, ਵਰਤ ਰੱਖ ਲਿਆ।
ਭੋਜਨ ਕਰਤ ਭਇਓ ਨਹਿ ਕੋਈ,
ਕਿਸੇ ਨੇ ਭੋਜਨ ਤਿਆਰ ਨਹੀਂ ਕੀਤਾ, ਕਿਸੇ ਨੇ ਨਾ ਛਕਿਆ।
ਜਾਗਰਣ ਕੀਨ ਜਾਮਨੀ ਸਾਰੀ,
ਸਾਰੀ ਰਾਤ ਜਾਗ ਕੇ ਉਹਨਾਂ ਨੇ ਕ੍ਰਿਸ਼ਨ ਜੀ ਦੀ ਭਗਤੀ ਕੀਤੀ।
ਉਤਸਵ ਹੋਏ ਸਪੁਰੀ ਮਜਾਰੀ,
ਕਿਉਂਕਿ ਬਹੁਤ ਵੱਡਾ ਜੋੜ ਮੇਲਾ ਹੋ ਗਿਆ ਉਸ ਵੇਲੇ, ਜਨਮ ਅਸ਼ਟਮੀ ਤੇ ਵੱਡਾ ਜੋੜ ਮੇਲਾ ਹੁੰਦਾ ਸੀ।
ਪ੍ਰਾਤ ਭਈ ਸਭ ਠਾਕੁਰ ਦੁਆਰੇ,
ਜੇ ਦਿਨ ਚੜਿਆ ਸਵੇਰ ਵੇਲੇ ਸਾਰੇ ਜਾਣੇ ਠਾਕੁਰ ਦੁਆਰੇ ਗਏ ਹਨ।
ਚਰਣਾ ਮ੍ਰਿਤਲੇ ਮੁਖ ਮਹੁ ਧਾਰੇ,
ਫਿਰ ਉਥੋਂ ਚਰਨ ਅੰਮ੍ਰਿਤ ਲੈ ਕੇ ਫਿਰ ਵਰਤ ਤੋੜਿਆ ਆਪਣਾ ਸਾਰਿਆਂ ਨੇ।
ਜਥਾ ਜੋ ਕੀਨ ਸੁਨਾਰ ਸਭ ਹੂੰ,
ਸਾਰੇ ਲੋਕ ਉਥੋਂ ਦੇ ਰਹਿਣ ਵਾਲੇ ਏਦਾਂ ਹੀ ਕਰਦੇ ਸਨ, ਸਾਰਿਆਂ ਨੇ ਏਦਾਂ ਹੀ ਕੀਤਾ ਜੀ।
ਗੁਰ ਕੇ ਸਿੱਖ ਨਾ ਮਾਨੀ ਤਬ ਹੂੰ,
ਪਰ ਭਾਈ ਕਰਿਆਣਾ ਜੀ ਨੇ ਇਹ ਗੱਲ ਨਹੀਂ ਮੰਨੀ, ਸਾਰੇ ਸ਼ਹਿਰ ਨੇ ਏਦਾਂ ਕੀਤਾ, ਪਤਾ ਲੱਗ ਗਿਆ ਭਾਈ ਕਲਿਆਣਾ ਜੀ ਨੂੰ ਭਈ ਹੁਣ ਇਹ ਜਨਮ ਅਸ਼ਟਮੀ ਆ ਗਈ ਆ ਤੇ ਏਦਾਂ ਕਰਨਾ ਪੈਣਾ ਸਾਰਿਆਂ ਨੂੰ। ਸਾਰਿਆਂ ਨੇ ਕੀਤਾ ਲੇਕਿਨ ਭਾਈ ਕਲਿਆਣਾ ਜੀ ਨੇ ਏਦਾਂ ਨਹੀਂ ਕੀਤਾ ਜੀ।
ਨਹਿ ਵਰਤ ਕੀਨ ਨਾ ਮੰਦਰ ਗਏ,
ਕਹਿੰਦੇ ਨਾ ਤਾਂ ਵਰਤ ਰੱਖਿਆ ਤੇ ਨਾ ਸਵੇਰੇ ਉੱਠ ਕੇ ਮੰਦਰ ਹੀ ਗਏ ਉਹ।
ਨਹਿ ਚਰਨਾਮ੍ਰਿਤ ਧਾਰਨ ਕੀਓ,
ਤੇ ਨਾ ਉਹਨਾਂ ਨੇ ਜਾ ਕੇ ਚਰਨਾਮ੍ਰਿਤ ਹੀ ਲਈ ਉੱਥੋਂ ਜੀ।
ਜਾਮ ਜਾਮ ਨੀ ਕਰੇ ਇਸ਼ਨਾਨ,
ਕਹਿੰਦੇ ਉਹ ਤਾਂ ਆਪਣਾ ਜਿਹੜਾ ਨਿਯਮ ਸੀ, ਜਦੋਂ ਇੱਕ ਪਹਿਰ ਰਾਤ ਰਹੀ, ਤਿੰਨ ਪਹਿਰ ਰਾਤ ਬਤੀਤ ਹੋ ਗਈ, ਅੰਮ੍ਰਿਤ ਵੇਲੇ ਉੱਠੇ ਇਸ਼ਨਾਨ ਕੀਤਾ ਭਾਈ ਕਲਿਆਣਾ ਜੀ।
ਪਠੇ ਗੁਰੂ ਕੇ ਸ਼ਬਦ ਮਹਾਨ,
ਤੇ ਗੁਰੂ ਸਾਹਿਬ ਜੀ ਦੀ ਬਾਣੀ ਮਹਾਰਾਜ ਜੀ ਦੇ ਸ਼ਬਦ ਪੜੇ ਹਨ ਭਾਈ ਕਲਿਆਣਾ ਜੀ ਨੇ।
ਗੁਰ ਮੇਰੇ ਸੰਗ ਸਦਾ ਹੈ ਨਾਲੇ, ਗੁਰ ਮੇਰੇ ਸੰਗ ਸਦਾ ਹੈ ਨਾਲੇ,
ਮਹਾਰਾਜ ਜੀ ਦੇ ਪਵਿੱਤਰ ਬਚਨ ਨੇ, ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ, ਇਹ ਤੇ ਏਦਾਂ ਦੇ ਹੋਰ ਸ਼ਬਦਾਂ ਦਾ ਪਾਠ ਭਾਈ ਕਲਿਆਣਾ ਜੀ ਨੇ ਕੀਤਾ ਸਵੇਰੇ ਅੰਮ੍ਰਿਤ ਵੇਲੇ ਇਸ਼ਨਾਨ ਕਰਕੇ।
ਭੋਜਨ ਅਲਪੇ ਅਚਹੇ ਇੱਕ ਕਾਲ,
ਤੇ ਇੱਕ ਵੇਲੇ ਅੱਠਾਂ ਪੈਰਾਂ ਚ ਭਾਈ ਕਲਿਆਣਾ ਜੀ ਪ੍ਰਸ਼ਾਦਾ ਛਕਦੇ ਸਨ।
ਸਤਿਗੁਰ ਸਿਮਰਹਿ ਸ਼ਰਧਾ ਨਾਲ,
ਬਹੁਤ ਸ਼ਰਧਾ ਨਾਲ ਗੁਰੂ ਅਰਜਨ ਦੇਵ ਸਾਹਿਬ ਜੀ ਦਾ ਸਿਮਰਨ ਕਰਦੇ ਹਨ।
ਨਿਕਟ ਜੇ ਨਾਰ ਪਿਹ ਕਰ ਤਿਸ ਚਾਲੀ,
ਕਹਿੰਦੇ ਜਦੋਂ ਸਾਰੇ ਲੋਕ ਉੱਥੋਂ ਚਰਨਾਮ੍ਰਿਤ ਲੈ ਕੇ ਠਾਕੁਰ ਦੁਆਰਿਓਂ ਆ ਗਏ ਤੇ ਉਹਨਾਂ ਨੇ ਕੋਲ ਤੁਰੇ ਫਿਰਨ ਵਾਲਿਆਂ ਨੇ ਸਾਰਿਆਂ ਨੇ ਜਦੋਂ ਭਾਈ ਕਲਿਆਣੇ ਨੂੰ ਦੇਖਿਆ ਤਾਂ
ਬੁਝਿਓ ਵਰਤ ਨਾ ਕੀਨ ਸਕਾਲੀ,
ਕਹਿਣ ਲੱਗੇ ਵੀ ਭਾਈ ਕਲਿਆਣੇ ਤੂੰ ਵਰਤ ਨੀ ਰੱਖਿਆ ਸੀ ਰਾਤ,
ਆਜ ਨਾ ਗਮਨਿਓ ਠਾਕੁਰ ਦੁਆਰੇ,
ਤੂੰ ਅੱਜ ਸਵੇਰੇ ਤੈਨੂੰ ਠਾਕੁਰ ਦੁਆਰੇ ਵੀ ਨੀ ਵੇਖਿਆ, ਭਾਈ ਤੂੰ ਕੌਣ ਹੈ, ਕਿੱਥੋਂ ਆਇਆ? ਭਾਈ ਕਲਿਆਣਾ ਜੀ ਨੂੰ ਪੁੱਛਦੇ ਨੇ ਵੀ ਤੂੰ ਵਰਤ ਨੀ ਰੱਖਿਆ ਲੱਗਦਾ ਸਾਨੂੰ।
ਨਹਿ ਚਰਨਾਮ੍ਰਿਤ ਲੀਨ ਸਕਾਰੇ,
ਫਿਰ ਸਵੇਰੇ ਸਵੇਰੇ ਤੂੰ ਚਰਨਾਮ੍ਰਿਤ ਵੀ ਨੀ ਜਾ ਕੇ ਲਈ ਉਥੋਂ।
ਸੁਣ ਸਭ ਤੇ ਭਾਈ ਕਲਿਆਣ,
ਉਹਨਾਂ ਦੀ ਗੱਲ ਸੁਣ ਕੇ ਭਾਈ ਕਲਿਆਣਾ ਜੀ ਅੱਗੇ ਏਦਾਂ ਬੋਲੇ ਜੀ,
ਮਧੁਰ ਬਾਗ ਤਿੰਨ ਸੰਗ ਬਖਾਨਾ,
ਬਹੁਤ ਹੀ ਮਿੱਠੀ ਬੋਲੀ ਨਾਲ ਭਾਈ ਕਲਿਆਣਾ ਜੀ ਏਦਾਂ ਆਖਣ ਲੱਗੇ ਹਨ।
ਪੁਰਖ ਜਾਗ ਤੂੰ ਠਾਕੁਰ ਮੇਰੋ,
ਭਾਈ ਕਲਿਆਣਾ ਜੀ ਨੇ ਆਖਿਆ ਸਾਡਾ ਠਾਕੁਰ ਸਦਾ ਜਾਗਦਾ, ਭਾਈ ਜਿਹਨੂੰ ਅਸੀਂ ਮੰਨਦੇ ਹਾਂ ਨਾ ਉਹ ਬਿਲਕੁਲ ਹਰ ਵੇਲੇ ਹਾਜ਼ਰ ਨਾਜ਼ਰ ਤੇ ਸਦ ਜਾਗਰਤ ਹੈ।
ਜੋ ਬੋਲੇ ਸੁਖ ਦੇਤ ਕਨੇਰੋ,
ਜੋ ਮੰਗ ਲਈਏ ਐਸਾ ਸੁਖ ਦੇਣ ਵਾਲੇ ਨੇ ਜਿਨ੍ਹਾਂ ਨੂੰ ਅਸੀਂ ਮੰਨਦੇ ਹਾਂ ਸਤਿਗੁਰੂ ਜੀ ਨੂੰ।
ਪਾਹਨ ਜੜ ਕੀ ਸੇਵਾ ਬਾਦ,
ਸੋ ਉਹ ਭਾਈ ਕਲਿਆਣਾ ਜੀ ਨੇ ਆਖਿਆ ਪੱਥਰ ਦੀ ਸੇਵਾ ਕਰਨੀ ਤੇ ਇਹ ਇੱਕ ਚੰਗਾ ਕੰਮ ਨਹੀਂ ਹੈਗਾ, ਵਿਅਰਥ ਹੈ। ਇਸ ਕਰਕੇ ਅਸੀਂ ਆਪਣੇ ਜਿਉਂਦੇ ਜਾਗਦੇ ਸਤਿਗੁਰੂ ਨੂੰ ਮੰਨਦੇ ਹਾਜ਼ਰ ਨਾਜ਼ਰ ਨੂੰ, ਅਸੀਂ ਪੱਥਰ ਦੀ ਸੇਵਾ ਨਹੀਂ ਕਰਦੇ।
ਖਾਏ ਨਾ ਬੋਲ ਹੈ ਨਹ ਆਹਲਾਦ,
ਕਹਿੰਦੇ ਨਾ ਪੱਥਰ ਖਾਵੇ ਨਾ ਬੋਲੇ ਨਾ ਕੋਈ ਕਿਸੇ ਦੀ ਸੁਣੇ ਨਾ ਕਿਸੇ ਦੀ ਮੰਗ ਪੂਰੀ ਕਰੇ।
ਜੋ ਪਾਥਰ ਕੀ ਪਾਈ ਪਾਏ ਤਿਸ ਕੀ ਘਾੜ ਅਜਾਈ ਜਾਏ।
ਇਹ ਕਬੀਰ ਸਾਹਿਬ ਦੇ ਬਚਨ ਨੇ, ਕਹਿੰਦੇ ਜਿਹੜਾ ਪੱਥਰ ਦੀ ਪੈਰੀ ਪਵੇਗਾ ਉਹਦੀ ਸਾਰੀ ਮਿਹਨਤ ਵਿਅਰਥ ਜਾਵੇਗੀ। ਦਸਵੇਂ ਪਾਤਸ਼ਾਹ ਜੀ ਨੇ ਵੀ ਬਚਨ ਕੀਤੇ ਨੇ, ਗੁਰਮੁਖੋ ਪਾਹਨ ਮੈਂ ਪਰਮੇਸ਼ਰ ਨਾਹੀਂ। ਫਿਰ ਭਗਤ ਨਾਮਦੇਵ ਜੀ ਦਾ ਸ਼ਬਦ ਹੈ, ਉਹ ਕਹਿੰਦੇ ਨੇ ਇੱਕ ਹੈ ਪਾਥਰ ਕੀਜੈ ਭਾਓ, ਦੂਜੇ ਪਾਥਰ ਧਰੀਏ ਪਾਓ, ਜੇ ਇਹ ਦਿਓ ਤਾਂ ਉਹ ਪੀ ਦੇਵਾ, ਕਹਿ ਨਾਮ ਦਿਓ ਹਮ ਹਰ ਕੀ ਸੇਵਾ। ਕਹਿੰਦੇ ਦੇਖੋ ਇੱਕ ਪੱਥਰ ਲਿਆ ਕੇ ਉਹਨੂੰ ਅੱਧਾ ਕੱਟ ਕੇ ਤੇ ਉਹਦੀ ਮੂਰਤੀ ਬਣਾ ਕੇ ਠਾਕਰ ਬਣਾ ਕੇ ਤੇ ਉਹਨੂੰ ਮੰਦਿਰ ਚ ਸਥਾਪਨ ਕਰਕੇ ਤੇ ਉਹਨੂੰ ਕਹਿੰਦੇ ਦੇਵਤਾ ਮੱਥੇ ਟੇਕਣ ਲੱਗ ਪੈਂਦੇ ਆ। ਤੇ ਭਗਤ ਨਾਮਦੇਵ ਜੀ ਦਾ ਸ਼ਬਦ ਕਹਿੰਦੇ ਉਸੇ ਦੇ ਨਾਲ ਦਾ ਅੱਧਾ ਪੱਥਰ ਕੱਟ ਕੇ ਪੌੜੀਆਂ ਚ ਲਾਇਆ ਹੁੰਦਾ, ਉਹਦੇ ਉੱਤੇ ਪੈਰ ਰੱਖ ਕੇ ਉੱਪਰ ਜਾਂਦੇ, ਪੱਥਰ ਤਾਂ ਉਹੀ ਹੈ। ਜੇ ਇਹ ਦੇਵਤਾ ਵਾ ਤਾਂ ਕਹਿੰਦੇ ਉਹ ਵੀ ਦੇਵਤਾ ਹੀ ਹੈ, ਤੇ ਜੇ ਉਹ ਦੇਵਤਾ ਨਹੀਂ ਤੇ ਇਹ ਕਿਵੇਂ ਦੇਵਤਾ ਹੋ ਗਿਆ। ਇਸ ਲਈ ਭਗਤ ਨਾਮਦੇਵ ਜੀ ਕਹਿੰਦੇ ਗੁਰਮੁਖੋ ਅਸੀਂ ਸਦਾ ਹਾਜ਼ਰ ਨਾਜ਼ਰ ਅਕਾਲ ਪੁਰਖ ਵਾਹਿਗੁਰੂ ਨੂੰ ਜਪਦੇ ਹਾਂ, ਅਸੀਂ ਇਹ ਪੱਥਰ ਨੂੰ ਦੇ ਵਿੱਚ ਪਰਮੇਸ਼ਰ ਨੂੰ ਨਹੀਂ ਮੰਨਦੇ। ਇਹ ਗੁਰਬਾਣੀ ਦੇ ਸ਼ਬਦ ਕਬੀਰ ਸਾਹਿਬ ਦੇ, ਭਗਤ ਨਾਮਦੇਵ ਜੀ ਦੇ, ਮਹਾਰਾਜ ਜੀ ਦੇ, ਦਸਵੇਂ ਪਾਤਸ਼ਾਹ ਦੇ। ਸਮਝ ਲਓ ਵੀ ਏਦਾਂ ਹੀ ਭਾਈ ਕਲਿਆਣੇ ਨੇ ਆਖਿਆ, ਕਿਉਂਕਿ ਪੰਜਵੇਂ ਪਾਤਸ਼ਾਹ ਜੀ ਦਾ ਪਵਿੱਤਰ ਉਪਦੇਸ਼ ਉਹਨਾਂ ਲਿਆ ਹੋਇਆ। ਉਹ ਕਹਿੰਦੇ ਵੀ ਸਾਡਾ ਠਾਕਰ ਤੇ ਸਦਾ ਦੇਖਦਾ ਸਦਾ ਚੇਤਨ ਹੈ, ਅਸੀਂ ਪੱਥਰ ਚ ਰੱਬ ਨਹੀਂ ਮੰਨਦੇ ਹਾਂ।
ਖਾਏ ਨਾ ਬੋਲੇ ਨਾ ਅਹਲਾਦ,
ਕਹਿੰਦੇ ਨਾ ਇਹ ਖਾਵੇ ਨਾ ਬੋਲੇ ਨਾ ਕਿਸੇ ਦੀ ਅਰਦਾਸ ਬੇਨਤੀ ਸੁਣੇ ਨਾ ਕਿਸੇ ਨੂੰ ਆਨੰਦ ਦੇਵੇ।
ਤੁਮ ਕਬ ਕਮ ਵਰਤ ਧਾਰਨ ਕਰੋ,
ਸੋ ਕਹਿਣ ਲੱਗੇ ਵੀ ਤੁਸੀਂ ਇਹ ਜਿਹੜਾ ਵਰਤ ਰੱਖਦੇ ਜੇ ਇੱਕ ਵਾਰ ਸਾਲ ਵਿੱਚ ਜਨਮ ਅਸ਼ਟਮੀ ਤੇ।
ਮਹਾਂ ਵਿਕਾਰਣਾ ਕੋ ਪਰਹਰੋ,
ਕਹਿੰਦੇ ਨੇ ਇਸ ਵਿਕਾਰਾਂ ਨੂੰ ਤੁਸੀਂ ਛੱਡਣ ਵਾਸਤੇ ਸਿਰਫ ਇੱਕ ਦਿਨ ਰੱਖਿਆ, ਤੁਹਾਡਾ ਤਾਂ ਇੱਕ ਦਿਨ ਦਾ ਵਰਤ ਹੈ।
ਹਮਰੇ ਗੁਰ ਕੇ ਸਿੱਖ ਹੈ ਜੋਈ,
ਕਹਿੰਦੇ ਸਾਡੇ ਗੁਰੂ ਸਾਹਿਬ ਜੀ ਦੇ ਜਿਹੜੇ ਸਿੱਖ ਹਨ, ਮਹਾਰਾਜ ਜੀ ਦਾ ਤਾਂ ਐਸਾ ਉਪਦੇਸ਼ ਹੈ।
ਅਲਪ ਆਹਾਰ ਵਰਤ ਨਿਤ ਸਹੀ,
ਭਾਈ ਕਲਿਆਣਾ ਜੀ ਨੇ ਆਖਿਆ ਸਾਡੇ ਤਾਂ ਸਾਡਾ ਸਿੱਖਾਂ ਦਾ ਸਦਾ ਹੀ ਵਰਤ ਹੁੰਦਾ, ਕਿਉਂ? ਕਿਉਂਕਿ ਸੰਜਮ ਦਾ ਖਾਂਦੇ ਨੇ। ਇਹ ਜਿਵੇਂ ਦਸਵੇਂ ਪਾਤਸ਼ਾਹ ਨੇ ਆਖਿਆ ਨਾ, ਅਲਪ ਆਹਾਰ ਸੁਲਪ ਸੀ ਨਿੰਦਰਾ ਦਇਆ ਸ਼ਮਾ ਤਨ ਪ੍ਰੀਤ, ਸੀਲ ਸੰਤੋਖ ਸਦਾ ਨਿਰਵੈਭ ਹੋਇਆਬੋ ਤ੍ਰਿਗੁਣ ਅਤੀਤ, ਇਹ ਦਸਵੇਂ ਪਾਤਸ਼ਾਹ ਜੀ ਦੇ ਬਚਨ ਨੇ। ਬਸ ਉਹ ਸਮਝ ਲਓ ਤੁਸੀਂ ਵੀ ਦਸਾਂ ਸਰੂਪਾਂ ਚ ਉਪਦੇਸ਼ ਤਾਂ ਇੱਕ ਹੀ ਆ ਨਾ। ਭਾਈ ਕਲਿਆਣਾ ਜੀ ਕਹਿੰਦੇ ਸਾਡੇ ਗੁਰੂ ਸਾਹਿਬ ਦਾ ਉਪਦੇਸ਼ ਹੈ ਸੰਜਮ ਦਾ ਖਾਣਾ ਭਾਈ, ਇਹ ਸਦਾ ਦਾ ਵਰਤੀ ਹੈ, ਉੱਦਾਂ ਅਸੀਂ ਵਰਤ ਨਹੀਂ ਰੱਖਦੇ। ਭਾਈ ਗੁਰਦਾਸ ਜੀ ਨੇ ਆਖਿਆ ਥੋੜ੍ਹਾ ਬੋਲਣਾ ਥੋੜ੍ਹਾ ਖਾਣ ਥੋੜ੍ਹਾ ਸੌਣਾ ਗੁਰਮਤ ਹੋਏ। ਕਹਿੰਦੇ ਨੇ ਥੋੜ੍ਹਾ ਬੋਲਣਾ ਥੋੜ੍ਹਾ ਖਾਣਾ ਥੋੜ੍ਹਾ ਸੌਣਾ ਇਹ ਵਰਤੀ ਹੈ ਭਾਈ। ਭਾਈ ਕਲਿਆਣਾ ਜੀ ਕਹਿੰਦੇ ਅਸੀਂ ਵਰਤ ਨਹੀਂ ਰੱਖਦੇ, ਤੁਸੀਂ ਸਾਲ 'ਚ ਇੱਕ ਵਾਰੀ ਵਰਤ ਰੱਖਦੇ ਜੇ, ਸਾਡੇ ਗੁਰੂ ਕੇ ਸਿੱਖਾਂ ਦਾ ਸਦਾ ਹੀ ਵਰਤ ਹੈ।
ਕਾਮ ਕ੍ਰੋਧ ਕੋ ਸੰਜਮ ਸਦਾ,
ਕਹਿੰਦੇ ਸਾਡੇ ਸਿੱਖਾਂ ਵਿੱਚ ਤਾਂ ਕਾਮ ਕ੍ਰੋਧ ਦਾ ਵੀ ਸੰਜਮ ਕੀਤਾ ਜਾਂਦਾ, ਖਾਣ ਦਾ ਸੌਣ ਦਾ ਵੀ ਸੰਜਮ ਕੀਤਾ ਜਾਂਦਾ ਹੈ।
ਪ੍ਰਭ ਸਿਮਰਨ ਮੈਂ ਲਾਗਿਓ ਰਿਦਾ,
ਇਸ ਕਰਕੇ ਸਿੱਖਾਂ ਦਾ ਹਿਰਦਾ ਹਰ ਵੇਲੇ ਪ੍ਰਭੂ ਦੇ ਸਿਮਰਨ ਵਿੱਚ ਲੱਗਾ ਰਹਿੰਦਾ।
ਇਤਿਹਾਦਕ ਸੁਣ ਕੇ ਨਰ ਸਾਰੇ,
ਕਹਿੰਦੇ ਜਦੋਂ ਇਤਿਹਾਦਕ ਨਿਰਭੈ ਹੋ ਕੇ ਭਾਈ ਕਲਿਆਣਾ ਜੀ ਨੇ ਇਹ ਗੱਲ ਆਖੀ ਤਾਂ ਜੀ,
ਹੱਸ ਹੈ ਪ੍ਰਸ ਪਰ ਤਰਕ ਉਚਾਰ,
ਕਹਿੰਦੇ ਉਹ ਹੱਸਣ ਲੱਗ ਪਏ ਸਾਰੇ ਜਾਣੇ ਤੇ ਬੜੀਆਂ ਤਰਕਾਂ ਉਹਨਾਂ ਨੇ ਕੀਤੀਆਂ ਭਾਈ ਕਲਿਆਣਾ ਜੀ ਤੇ।
ਇਹ ਮੂਰਖ ਕਹਿ ਜਾਣੇ ਨਾਹੀ,
ਕਹਿਣ ਲੱਗੇ ਮੂਰਖ ਪਤਾ ਨੀ ਕਿੱਥੋਂ ਆਇਆ, ਇਹ ਜਾਣਦਾ ਨੀ ਹੈ ਸਾਰੀ ਗੱਲ।
ਸਾਲਗ੍ਰਾਮ ਨਿੰਦ ਕੋ ਪ੍ਰਾਹੀ,
ਕਹਿੰਦੇ ਸਾਲਗ੍ਰਾਮ ਦੀ ਨਿੰਦਾ ਕੀਤੀ, ਇਹਨੇ ਸਾਲਗ੍ਰਾਮ ਦੀ ਨਿੰਦਾ ਕੀਤੀ, ਇਉਂ ਰੌਲਾ ਪੈ ਗਿਆ ਜੀ।
ਪਾਹਨ ਕੇਰ ਸਮਾਨ ਬਖਾਨਾ,
ਕਹਿੰਦੇ ਸਾਲਗ੍ਰਾਮ ਨੂੰ ਬਾਕੀ ਪੱਥਰਾਂ ਵਰਗਾ ਆਖੀ ਜਾਂਦਾ, ਇਹ ਕੌਣ ਹੈ ਭਾਈ?
ਨਹ ਮਹਿਮਾ ਕੋ ਮਨ ਮਹਿਮਾਨ,
ਕਹਿੰਦੇ ਅਸਲ ਵਿੱਚ ਠਾਕੁਰ ਦੀ ਮਹਿਮਾ ਨੂੰ ਆਪਣੇ ਮਨ ਚ ਜਾਣਦਾ ਨਹੀਂ ਹੈ।
ਬਿਦ ਬਾਤ ਪੁਰ ਮੈਂ ਭਾਈ ਸਾਰੇ,
ਕਹਿੰਦੇ ਇਸ ਗੱਲ ਦਾ ਰੌਲਾ ਪੈ ਗਿਆ ਜੀ, ਕਿਉਂਕਿ ਵੱਡਾ ਜੋੜ ਮੇਲਾ ਸੀ, ਖਾਸ ਤਿਉਹਾਰ ਸੀ, ਤੇ ਜਦੋਂ ਭਾਈ ਕਲਿਆਣਾ ਜੀ ਨੇ ਬਿਲਕੁਲ ਉਹਨਾਂ ਦੀ ਸੋਚ ਦੇ ਉਲਟ ਗੱਲ ਆਖੀ, ਰੌਲਾ ਪੈ ਗਿਆ ਇਹ ਤਾਂ।
ਮਹਿਪਾਲ ਘਟਿਗ ਜਾਏ ਉਚਾਰੇ,
ਕਹਿੰਦੇ ਕਿਸੇ ਨੇ ਦੌੜ ਕੇ ਜਾ ਕੇ ਰਾਜੇ ਨੂੰ ਦੱਸ ਦਿੱਤਾ।
ਇੱਕ ਵਜੇ ਸ਼ੀਨਾਰ ਪੁਰ ਆਇਓ,
ਕਹਿੰਦੇ ਵੀ ਇੱਕ ਪਰਦੇਸੀ ਬੰਦਾ ਆਇਆ ਹੋਇਆ ਆਪਣੇ ਸ਼ਹਿਰ ਵਿੱਚ।
ਹਿੰਦੂ ਜਨਮ ਔਰ ਧਰਮ ਨਾ ਪਾਇਓ,
ਕਹਿੰਦੇ ਹੈ ਤਾਂ ਜਨਮ ਤੋਂ ਹਿੰਦੂ ਹੈ ਪਰ ਧਰਮ ਨੂੰ ਧਾਰਨ ਨਹੀਂ ਕਰਦਾ ਹੋਇਆ ਉਹ।
ਸਾਲਗ੍ਰਾਮ ਤਰਕ ਕਰਨ ਤਾਂ,
ਕਹਿੰਦੇ ਸਾਲਗ੍ਰਾਮ ਦੀ ਨਿੰਦਾ ਕਰਦਾ ਤਰਕਾਂ ਕਰਦਾ ਹੈ।
ਕਹੇ ਪਾਥਰ ਵਰਤ ਨਹੀਂ ਕਰਨ ਤਾਂ,
ਸੋ ਕਹਿੰਦਾ ਵੀ ਪੱਥਰ ਦਾ ਕਰਕੇ ਵਰਤ ਨਹੀਂ ਰੱਖਣਾ ਚਾਹੀਦਾ, ਏਦਾਂ ਆਖਿਆ ਜੀ, ਰਾਜੇ ਕੋਲੇ ਸ਼ਿਕਾਇਤ ਕਰ ਦਿੱਤੀ।
ਗੁਰ ਗੁਰ ਜਪ ਹੈ ਨਾ ਮਨ ਹੈ ਆਨ,
ਪਤਾ ਨੀ ਕਿਹੜੇ ਗੁਰੂ ਨੂੰ ਜਪਦਾ, ਗੁਰੂ ਗੁਰੂ ਜਪੀ ਜਾਂਦਾ ਤੇ ਹੋਰ ਕਿਸੇ ਨੂੰ ਨੀ ਮੰਨਦਾ ਉਹ।
ਤੁਮਰੀ ਆਗਿਆ ਧਰੀ ਨਾ ਕਾਨ,
ਤੇ ਜਿਹੜੀ ਤੁਸੀਂ ਆਗਿਆ ਕੀਤੀ ਨਾ ਵੀ ਇਸ ਦਿਨ ਕੋਈ ਵਰਤ ਨੀ ਰੱਖ ਸਕਦਾ, ਅੱਗ ਨੀ ਬਾਲ ਸਕਦਾ, ਪਹਿਲਾਂ ਉਹਨੂੰ ਪੂਜਾ ਕਰਨੀ ਪਵੇ, ਪਵੇਗੀ, ਫਿਰ ਚਰਨਾਮ੍ਰਿਤ ਲੈਣੀ ਪਵੇਗੀ, ਉਹਨੇ ਤੁਹਾਡੀ ਆਗਿਆ ਬਿਲਕੁਲ ਨਹੀਂ ਮੰਨੀ ਹੈ।
ਨਿਰਭੈ ਬੋਲਤ ਸਭ ਕੇ ਸਾਥ,
ਬਹੁਤ ਨਿਰਭੈ ਹੋ ਕੇ ਉਹਨੇ ਸਾਰੀਆਂ ਗੱਲਾਂ ਆਖੀਆਂ ਹਨ।
ਮਨਹੁ ਮੁਕਤ ਪਾਈ ਇਨ ਹੱਥ,
ਐਉਂ ਲੱਗਦਾ ਵੀ ਉਹ ਤੇ ਮੁਕਤੀ ਹੱਥ ਚ ਫੜੀ ਫਿਰਦਾ, ਇੰਨਾ ਵਿਸ਼ਵਾਸ ਹੈ ਉਹਦਾ ਆਪਣੇ ਗੁਰੂ ਤੇ। ਇਉਂ ਨਿਰਭੈ ਹੋ ਕੇ ਕਹਿੰਦਾ ਵੀ ਅਸੀਂ ਨੀ ਪੱਥਰ ਨੂੰ ਮੰਨਦੇ, ਜਿਵੇਂ ਉਹਨੇ ਮੁਕਤੀ ਆਪਣੇ ਹੱਥ ਵਿੱਚ ਫੜੀ ਹੋਵੇ।
ਇਤਿਆਦਿਕ ਨਿਰਪ ਸੁਣ ਕੇ ਕ੍ਰੋਧਾ,
ਕਹਿੰਦੇ ਇਤਿਆਦਿਕ ਜਦੋਂ ਗੱਲਾਂ ਸੁਣੀਆਂ, ਸ਼ਿਕਾਇਤ ਸੁਣੀ ਭਾਈ ਕਲਿਆਣਾ ਜੀ ਦੀ, ਤੇ ਰਾਜਾ ਗੁੱਸੇ ਚ ਆ ਗਿਆ।
ਕਹਿਓ ਬੁਲਾਵ ਕਿਆ ਤਿਸ ਬੁੱਧ,
ਕਹਿਣ ਲੱਗਾ ਲਿਆਓ ਫਿਰ ਉਹਨੂੰ ਫੜ ਕੇ, ਵੇਖੀਏ ਕੀ ਗਿਆਨ ਫੁਰਿਆ ਹੈ ਉਸ ਨੂੰ।
ਕਿਮ ਦੁਰਮਤ ਕੋ ਧਾਰ ਕਰ ਕਹੈ,
ਕਿਹੜੀ ਗੁਰਮਤ ਉਹਨੇ ਧਾਰਨ ਕੀਤੀ ਹੈ, ਕਿਹੜਾ ਉਹਦਾ ਗੁਰੂ ਹੈ, ਕਿਵੇਂ ਕਹਿੰਦਾ ਪਿਆ, ਲੈ ਉਹਨੂੰ ਫੜ ਕੇ ਪਤਾ ਕਰਦੇ ਹਾਂ।
ਬਿਨ ਠਾਕੁਰ ਤਿਹ ਕੋ ਗੁਰ ਅਹੈ,
ਕਹਿੰਦੇ ਬਿਨਾਂ ਠਾਕੁਰ ਤੋਂ ਕਿਹੜਾ ਉਹਦਾ ਗੁਰੂ ਬਣ ਗਿਆ, ਪਤਾ ਲੱਗੇਗਾ, ਇਸ ਕਰਕੇ ਲਿਆਓ ਫੜ ਕੇ ਤੁਸੀਂ।
ਇੱਕ ਨਰ ਆਏ ਹਕਾਰਿਓ ਤਾਹੀ,
ਕਹਿੰਦੇ ਇੱਕ ਜਣਾ ਗਿਆ ਤਾਂ ਭਾਈ ਕਲਿਆਣਾ ਜੀ ਨੂੰ ਸੱਦ ਕੇ ਲੈ ਆਇਆ ਜੀ।
ਲੈ ਕਰ ਸੰਗ ਗਯੋ ਨਿਰਪਾਹੀ,
ਲੈ ਕੇ ਭਾਈ ਕਲਿਆਣਾ ਜੀ ਨੂੰ ਤੇ ਰਾਜੇ ਕੋਲੇ ਚਲੇ ਗਿਆ।
ਕਰ ਬੰਧਨ ਬੈਠਿਓ ਢਿੱਗ ਜਾਏ,
ਕਹਿੰਦੇ ਜਾ ਕੇ ਭਾਈ ਕਲਿਆਣਾ ਜੀ ਨੇ ਨਮਸਕਾਰ ਕੀਤੀ ਤੇ ਬੈਠ ਗਿਆ ਜੀ।
ਜਿਸ ਥਲ ਸਭਾ ਲੋਕ ਸਮਦਾ,
ਇੱਥੇ ਬੜੀ ਸਭਾ ਲੱਗੀ ਹੋਈ ਸੀ, ਬਹੁਤ ਲੋਕ ਇਕੱਠੇ ਹੋਏ ਸਨ ਇਹ ਦੇਖਣ ਵਾਸਤੇ ਵੀ ਕੀ ਬਣਦਾ ਹੈ।
ਭਿਖ ਮਹਿ ਪਾਲਕ ਰਿਸ ਕਰ ਕਹੇ,
ਕਹਿੰਦੇ ਦੇਖ ਕੇ ਭਾਈ ਕਲਿਆਣਾ ਜੀ ਨੂੰ ਤੇ ਬੜੇ ਗੁੱਸੇ ਵਿੱਚ ਆਇਆ, ਉਹ ਰਾਜਾ ਏਦਾਂ ਆਖਣ ਲੱਗਾ।
ਓ ਨਰ ਕੌਣ ਦੇਸ਼ ਤੂੰ ਰਹੇ,
ਕਹਿਣ ਲੱਗਾ ਉਹ ਪਰਦੇਸੀਆ ਕਿਹੜੇ ਦੇਸ਼ ਚੋਂ ਆਇਆ, ਕਿੱਥੇ ਰਹਿੰਦਾ ਹੈ ਤੂੰ,
ਕਿਸ ਗੁਰ ਨੇ ਤੂੰ ਕਹੋ ਉਪਦੇਸ਼,
ਕਿਹੜੇ ਗੁਰੂ ਨੇ ਉਪਦੇਸ਼ਿਆ ਤੈਨੂੰ ਭਾਈ, ਜਿਹੜੀਆਂ ਤੂੰ ਏਦਾਂ ਦੀਆਂ ਗੱਲਾਂ ਕਰਦਾ ਹੈ।
ਕੌਣ ਧਰਮ ਕੋ ਧਾਰਿਓ ਵੇਸ,
ਕਿਹੜੇ ਧਰਮ ਨੂੰ ਮੰਨਦਾ ਤੇ ਕਿਹੜੇ ਧਰਮ ਦਾ ਵੇਸ ਧਾਰਨ ਕੀਤਾ ਹੋਇਆ ਹੈ।
ਸੁਣ ਕੇ ਤਬ ਕਲਿਆਣਾ ਭਾਈ,
ਕਹਿੰਦੇ ਉਹਦੀ ਗੱਲ ਸੁਣ ਕੇ ਭਾਈ ਕਲਿਆਣਾ ਜੀ ਏਦਾਂ ਬੋਲੇ ਨਿਮਰਤਾ ਨਾਲ।
ਕਹੀ ਗਾਥ ਨਿਰਪਕੇ ਅਗਵਾਈ,
ਸਾਰੀ ਗੱਲ ਭਾਈ ਕਲਿਆਣਾ ਜੀ ਨੇ ਸ਼ੁਰੂ ਕੀਤੀ, ਕਿਉਂਕਿ ਵਿਉਂਤਾ ਵਿਉਂਤ ਦਾ ਪਿਆ ਸੀ ਤੇ ਸਬੱਬ ਬਣਾ ਦਿੱਤਾ ਮਹਾਰਾਜ ਜੀ ਨੇ ਉਹਦੇ ਕੋਲ ਜਾਣ ਦਾ, ਇਉਂ ਸੁਣ ਕੇ ਗੱਲ ਸ਼ੁਰੂ ਕੀਤੀ ਉਸਨੇ ਜੀ।
ਸ੍ਰੀ ਨਾਨਕ ਜਗ ਬਿਦਤ ਵਿਸਾਲ,
ਕਹਿਣ ਲੱਗੇ ਧੰਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ, ਜਗਤ ਦੇ ਗੁਰੂ ਜਿਹੜੇ ਪ੍ਰਗਟ ਹੋਏ ਹਨ।
ਤਿੰਨ ਗਾਦੀ ਉੱਪਰ ਇਸ ਕਾਲ,
ਉਹਨਾਂ ਦੀ ਗੱਦੀ ਦੇ ਉੱਪਰ ਇਸ ਵੇਲੇ
ਸ੍ਰੀ ਗੁਰੂ ਅਰਜਨ ਪੂਰਨ ਹੈ,
ਧੰਨ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਸਮਰੱਥ ਸਤਿਗੁਰੂ ਜੀ ਜੋ ਪੂਰਨ ਹਨ, ਉਹ ਇਸ ਵੇਲੇ ਗੁਰੂ ਨਾਨਕ ਪਾਤਸ਼ਾਹ ਜੀ ਦੀ ਗੱਦੀ ਤੇ ਸਭਾਇਮਾਨ ਹਨ।
ਤਿੰਨ ਕੇ ਸਿੱਖ ਹਮ ਬਾਂਸ਼ਤ ਲਹਿ,
ਅਸੀਂ ਉਹਨਾਂ ਦੇ ਸਿੱਖ ਹਾਂ ਤੇ ਮਨ ਭਾਉਂਦੇ ਫਲਾਂ ਦੀ ਸਾਨੂੰ ਪ੍ਰਾਪਤੀ ਹੁੰਦੀ ਹੈ ਗੁਰੂ ਸਾਹਿਬ ਜੀ ਦੇ ਚਰਨਾਂ ਵਿੱਚੋਂ।
ਦੋਹਾਂ ਲੋਕਾਂ ਨੂੰ ਸੁਖ ਦੇ ਉਪਦੇਸ਼,
ਦੋਨਾਂ ਲੋਕਾਂ ਦਾ ਸੁਖ ਮਿਲਦਾ ਧੰਨ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਦੇ ਉਪਦੇਸ਼ ਨੂੰ ਧਾਰਨ ਕੀਤੇ ਆ।
ਤਿੰਨ ਕੀ ਬਾਣੀ ਪਠੇ ਹਮੇਸ਼,
ਉਹਨਾਂ ਦੀ ਉਚਾਰਨ ਕੀਤੀ ਹੋਈ ਬਾਣੀ ਅਸੀਂ ਪੜ੍ਹਦੇ ਹਾਂ, ਇਸ ਕਰਕੇ ਅਸੀਂ ਹੋਰ ਨੀ ਕਿਸੇ ਨੂੰ ਮੰਨਦੇ।
ਜਾਂ ਤੇ ਹਮ ਪਾਹਣ ਨਹਿ ਮਨ ਹੈ,
ਇਸ ਕਰਕੇ ਅਸੀਂ ਪੱਥਰ ਨੂੰ ਨੀ ਮੰਨਦੇ, ਤਾਂ ਅਸੀਂ ਠਾਕੁਰ ਨੂੰ ਨੀ ਮੰਨਦੇ, ਤਾਂ ਮੈਂ ਵਰਤ ਨੀ ਰੱਖਿਆ, ਤਾਂ ਮੈਂ ਇਹ ਚਰਨਾਮ੍ਰਿਤ ਨੀ ਲੈਂਦਾ ਹਾਂ।
ਇੱਕ ਹੈ ਸੁਣ ਹੈ ਨਾ ਖਾਏ ਬਖਾਨ ਹੈ,
ਕਹਿੰਦੇ ਨਾ ਉਹ ਦੇਖ ਸਕਦਾ, ਨਾ ਸੁਣ ਸਕਦਾ, ਨਾ ਖਾ ਸਕਦਾ, ਨਾ ਕੋਈ ਉਪਦੇਸ਼ ਦੇ ਸਕਦਾ ਹੈ।
ਕਿਆ ਪ੍ਰਸੰਨ ਹੋਏ ਤਸ਼ਨੇ ਦੇਣ,
ਤੇ ਕੀ ਦੇ ਦੇਵੇਗਾ ਪੱਥਰ ਪ੍ਰਸੰਨ ਹੋ ਕੇ।
ਤਿੰਨ ਕੀ ਸੇਵਾ ਕਰੇ ਕਿਆ ਲੈਣਾ,
ਕਹਿੰਦੇ ਉਹਦੀ ਸੇਵਾ ਕੀਤਿਆਂ ਦੱਸੋ ਕੀ ਪ੍ਰਾਪਤ ਹੋ ਜਾਵੇਗਾ। ਇਸ ਕਰਕੇ ਅਸੀਂ ਆਪਣੇ ਗੁਰੂ ਨੂੰ ਚੇਤਨ ਜਿਹੜਾ ਸਾਰ ਆ ਉਸ ਨੂੰ ਮੰਨਦੇ ਹਾਂ, ਫਿਰ ਮਹਾਰਾਜ ਦੇ ਬਚਨ ਸੱਦ ਸੁਣਦਾ ਸੱਦ ਵੇਖਦਾ ਸ਼ਬਦ ਰਹਿਆ ਭਰਪੂਰ ਗੁਰੂ ਸਾਹਿਬ ਦੇ ਬਚਨ। ਕਹਿੰਦੇ ਗੁਰਮੁਖੋ ਅਕਾਲ ਪੁਰਖ ਵਾਹਿਗੁਰੂ ਸਦਾ ਚੇਤਨ ਹੈ ਔਰ ਦੇਖ ਵੀ ਰਿਹਾ ਸਾਰੇ ਕਰਮਾਂ ਨੂੰ, ਸੁਣਦਾ ਵੀ ਪਿਆ ਹੈ। ਇਸ ਕਰਕੇ ਅਸੀਂ ਜੜ ਦੀ ਪੂਜਾ ਨਹੀਂ ਕਰਦੇ, ਚੇਤਨ ਦੀ ਪੂਜਾ ਵਿੱਚ ਲੱਗੇ ਹੋਏ ਹਾਂ।
ਜੋ ਸਭ ਜੀਵਨ ਕੋ ਹੈ ਜੀਵ,
ਕਹਿੰਦੇ ਸਭ ਜੀਵਾਂ ਨੂੰ ਜੀਵਨ ਦਾਨ ਦੇਣ ਵਾਲਾ ਜੋ ਇੱਕ ਅਕਾਲ ਪੁਰਖ ਵਾਹਿਗੁਰੂ ਹੈ।
ਜਿਸ ਅਲੰਬ ਚੇਤਨ ਤਾ ਜੀਵ,
ਜਿਸ ਦੇ ਆਸਰੇ ਤੇ ਸਾਰੇ ਜੀਵ ਚੇਤਨ ਹੋਏ ਨੇ, ਉਵੇਂ ਸਰੀਰ ਵੀ ਸਾਧ ਸੰਗਤ ਜੀ ਇਹ ਜੜ ਹੀ ਹੈ, ਇਹ ਤੇ ਅਕਾਲ ਪੁਰਖ ਵਾਹਿਗੁਰੂ ਦੀ ਜੋਤ ਕਰਕੇ ਚੇਤਨ ਹੋਇਆ ਪਿਆ ਸਰੀਰ। ਕਹਿੰਦੇ ਜਿਸ ਅਕਾਲ ਪੁਰਖ ਵਾਹਿਗੁਰੂ ਦੀ ਦਿੱਤੀ ਹੋਈ ਚੇਤਨਤਾ ਕਰਕੇ ਸਾਰਾ ਸੰਸਾਰ ਚੇਤਨ ਹੈ, ਫੁੱਲਾਂ 'ਚ ਖੁਸ਼ਬੂ ਭਰਦੀ, ਫਲਾਂ ਵਿੱਚ ਰਸ ਭਰਦਾ, ਸਰੀਰ ਚੇਤਨ ਹੁੰਦੇ ਨੇ, ਅੱਖ ਦੇਖ ਸਕਦੀ ਹੈ, ਕੰਨ ਸੁਣ ਸਕਦੇ ਨੇ, ਉਹ ਅਕਾਲ ਪੁਰਖ ਵਾਹਿਗੁਰੂ ਜਿਸ ਦੀ ਜੋਤ ਕਰਕੇ ਸਾਰੀ ਕਲਾ ਵਰਤ ਰਹੀ ਹੈ।
ਸਗਰੇ ਯੁਗ ਕੋ ਜੋ ਨਿਜ ਦਾਤਾ,
ਸਾਰੇ ਜਗਤ ਦੇ ਜੀਵਾਂ ਦਾ ਜੋ ਦਾਤਾ ਹੈ, ਜਿਸ ਦੇ ਹੱਥ ਵਿੱਚ ਰਿਜਕ ਦੀ ਡੋਰ ਹੈ, ਉਹ ਅਕਾਲ ਪੁਰਖ ਵਾਹਿਗੁਰੂ।
ਸੋ ਤੁਮਨੇ ਪਾਹਨ ਕਰ ਜਾਤਾ,
ਭਾਈ ਕਲਿਆਣਾ ਜੀ ਨੇ ਆਖਿਆ ਤੁਸੀਂ ਉਹਨੂੰ ਪੱਥਰ ਵਿੱਚ ਇਹ ਨਿਰਣਾ ਕਰ ਲਿਆ, ਸਾਰੇ ਜਗਤ ਨੂੰ ਜੀਵਨ ਦਾਨ ਦੇਣ ਵਾਲੇ ਨੂੰ, ਸਾਰੇ ਜੀਵਾਂ ਦੇ ਦਾਤੇ ਅਕਾਲ ਪੁਰਖ ਵਾਹਿਗੁਰੂ ਨੂੰ ਤੁਸੀਂ ਪੱਥਰ ਵਿੱਚ ਮੰਨੀ ਬੈਠੇ ਹੋ।
ਜਿਮ ਅਮਨੀ ਸਭ ਕੋ ਸੁਲਤਾਨ,
ਕਹਿੰਦੇ ਨੇ ਜੇ ਜਿਸ ਦੇ ਆਸਰੇ ਤੇ ਸਾਰੀ ਧਰਤੀ ਔਰ ਸਾਰੇ ਧਰਤੀ ਦੇ ਜੀਵ ਹਨ।
ਜਿਸ ਕੋ ਮੂੜ ਕਰੇ ਸਨਮਾਨ,
ਕਹਿੰਦੇ ਨੇ ਦੱਸੋ ਮੂਰਖੋ ਕਿੱਥੇ ਅਨੁਮਾਨ ਲਾ ਕੇ ਤੁਸੀਂ ਬੈਠੇ ਹੈ ਤੇ ਉਹਦਾ ਉਹਨੂੰ ਪੱਥਰ ਵਿੱਚ ਮੰਨ ਕੇ ਅਨੁਮਾਨ ਕਰਕੇ ਤੇ ਫਿਰ ਉਹਦਾ ਸਨਮਾਨ ਕਰਦੇ ਹੋ।
ਘਾਸ ਡਸਾਏ ਬਸਾਵਣ ਕੀ ਆ,
ਕਹਿੰਦੇ ਇਹ ਤਾਂ ਉਹ ਗੱਲ ਹੋ ਗਈ ਵੀ ਕੋਈ ਚੱਕਰਵਰਤੀ ਬਾਦਸ਼ਾਹ ਹੋਵੇ ਤੇ ਕਿਸੇ ਜਗ੍ਹਾ ਤੇ ਜਾਵੇ ਤੇ ਕੁਝ ਮੂਰਖ ਲੋਕ ਉਹ ਉਸ ਬਾਦਸ਼ਾਹ ਦਾ ਏਦਾਂ ਸਨਮਾਨ ਕਰਨ ਵੀ ਘਾਹ ਵਿਛਾ ਕੇ ਪਰਾਲੀ ਵਿਛਾ ਕੇ ਉਹਦੇ ਬੈਠਣ ਵਾਸਤੇ
ਆਵੋ ਇਹਾਂ ਬੈਠੀਏ ਮੀਆਂ
ਤੇ ਉਹਨੂੰ ਕੋਈ ਹੱਥ ਜੋੜ ਕੇ ਆਖਿਆ ਵੀ ਆਓ ਮੀਆਂ ਜੀ ਇੱਥੇ ਬੈਠੋ ਹੋਵੇ ਉਹ ਸੁਲਤਾਨ ਤੂੰ ਸੁਲਤਾਨ ਕਹਾਂ ਮੀਆਂ ਤੇਰੀ ਕੌਣ ਵਡਾਈ ਗੁਰੂ ਸਾਹਿਬ ਦੇ ਬਚਨ ਕਹਿੰਦੇ ਸੁਲਤਾਨ ਨੂੰ ਕੋਈ ਮੀਆਂ ਆਖਿਆ ਤੇ ਉਹਦਾ ਸਤਿਕਾਰ ਨੀ ਹੁੰਦਾ ਗੁਰਮੁਖੋ ਇਹ ਉਹਦਾ ਤਿਰਸਕਾਰ ਹੈ ਚੱਕਰਵਰਤੀ ਬਾਦਸ਼ਾਹ ਨੂੰ ਜਿਹੜਾ ਸਿੰਘਾਸਨਾਂ ਤੇ ਬੈਠਣ ਵਾਲਾ ਹੈ ਤੇ ਕੋਈ ਘਾਹ ਵਿਛਾ ਕੇ ਉਹਨੂੰ ਆਖੇ ਵੀ ਆਓ ਮੀਆਂ ਜੀ ਇੱਥੇ ਮੀਆਂ ਤੇ ਇੱਕ ਇਲਾਕੇ ਤੇ ਚੌਧਰੀ ਨੂੰ ਕਹਿੰਦੇ ਇੱਕ ਜਗ੍ਹਾ ਦੇ ਹਾਕਮ ਨੂੰ ਜਿਹੜਾ ਸੁਲਤਾਨ ਹੈ ਹੱਥ ਵੀ ਕੋਈ ਜੋੜੇ ਵਿਛਾਵੇ ਵੀ ਤੇ ਪਰ ਕਹਿੰਦੇ ਇਹ ਸਨਮਾਨ ਨਹੀਂ ਹੁੰਦਾ ਸਮਝ ਲਓ ਬੰਦਾ ਮੂਰਖ ਹੈ ਜਿਹੜਾ ਚੱਕਰਵਰਤੀ ਬਾਦਸ਼ਾਹ ਨੂੰ ਮੀਆਂ ਜੀ ਕਹਿ ਰਿਹਾ ਹੈ ਤੇ ਕਹਿੰਦੇ ਤੁਹਾਡਾ ਤਾਂ ਉਹ ਹਾਲ ਹੈ ਜਿਹੜਾ ਜਗਤ ਦਾ ਮਾਲਕ ਹੈ ਅਕਾਲ ਪੁਰਖ ਵਾਹਿਗੁਰੂ ਉਹਨੂੰ ਤੁਸੀਂ ਇੱਕ ਪੱਥਰ ਵਿੱਚ ਅਨੁਮਾਨਿਤ ਕਰਕੇ ਮੰਨ ਕੇ ਮਿਥ ਕੇ ਤਾਂ ਉਹਨੂੰ ਰੱਬ ਮੰਨੀ ਬੈਠੇ ਹੋ
ਤਿਮ ਤੁਮਰੋ ਮਤ ਕਰੋ ਵਿਚਾਰਨ
ਕਹਿੰਦੇ ਇਸ ਕਰਕੇ ਮੈਂ ਤੁਹਾਡੀ ਮਤ ਦੀ ਵਿਚਾਰ ਕੀਤੀ ਤਾਂ ਮੈਂ ਵਰਤ ਨਹੀਂ ਰੱਖਿਆ ਹੈ
ਪ੍ਰਭ ਕੋ ਪਾਹਨ ਕਰੋ ਉਚਾਰਨ
ਕਿਉਂਕਿ ਤੁਸੀਂ ਪਰਮਾਤਮਾ ਨੂੰ ਪੱਥਰ ਮੰਨੀ ਬੈਠੇ ਜੇ ਤੇ ਉਹਨੂੰ ਪੱਥਰ ਪੱਥਰ ਕਹਿੰਦੇ ਹੋ
ਰਹੋ ਜੋ ਰਾਮ ਜਾਓ ਤਲ ਮਹਿਰਾਮ
ਕਹਿੰਦੇ ਨੇ ਉਹ ਅਕਾਲ ਪੁਰਖ ਵਾਹਿਗੁਰੂ ਜਿਹੜਾ ਰਮਿਆ ਹੋਇਆ ਹੈ ਸਾਰੀ ਸ੍ਰਿਸ਼ਟੀ ਵਿੱਚ ਜਿਹੜਾ ਇੱਕ ਰਸ ਹੈ
ਇੱਥੇ ਉੱਥੇ ਦੋਹੋ ਲੋਕਨ ਵਿਸਰਾਮ
ਇੱਥੇ ਤੇ ਉੱਥੇ ਦੋਨਾਂ ਲੋਕਾਂ ਵਿੱਚ ਜਿਹੜਾ ਨਿਰੰਤਰ ਇੱਕ ਰਸ ਹੈ ਅਕਾਲ ਪੁਰਖ ਵਾਹਿਗੁਰੂ ਅਸੀਂ ਉਸ ਦੇ ਪੁਜਾਰੀ ਹਾਂ
ਸਰਬ ਚਰਾ ਚਰ ਮਹਿ ਰਹਿ ਵਿਆਪੇ
ਜਿਹੜਾ ਸਭ ਜੜ ਤੇ ਚੇਤਨ ਵਿੱਚ ਇੱਕ ਰਸ ਹੈ ਚਾਰ ਆਚਾਰ ਜਿਹੜੇ ਜੜ ਨੇ ਚੇਤਨ ਨੇ ਸਭ ਵਿੱਚ ਹੀ ਅਕਾਲ ਪੁਰਖ ਵਾਹਿਗੁਰੂ ਹੈ
ਤਿੰਨੋ ਕਾਲ ਵਿਖੇ ਫਿਰ ਆਪੇ
ਤਿੰਨਾਂ ਲੋਕਾਂ ਤਿੰਨਾਂ ਸਮਿਆਂ ਵਿੱਚ ਜਿਹੜਾ ਪਰਮਾਤਮਾ ਆਪ ਸਥਿਰ ਹੈ ਲੰਘ ਚੁੱਕਾ ਸਮਾਂ ਜਿਹਨੂੰ ਆਪਾਂ ਭੂਤਕਾਲ ਕਹਿੰਦੇ ਹਾਂ ਵਰਤਮਾਨ ਜਿਸ ਵਿੱਚ ਹੁਣ ਵਿਚਰਦੇ ਪਏ ਹਾਂ ਤੇ ਭਵਿੱਖਤਕਾਲ ਜਿਹੜਾ ਆਉਣ ਵਾਲਾ ਹੈ ਕਹਿੰਦੇ ਤਿੰਨੇ ਸਮੇਂ ਅਕਾਲ ਪੁਰਖ ਵਾਹਿਗੁਰੂ ਦੇ ਬਣਾਏ ਨੇ ਸਮੇਂ ਨੇ ਪਰਮਾਤਮਾ ਨਹੀਂ ਬਣਾਇਆ ਇਸ ਕਰਕੇ ਪਰਮਾਤਮਾ ਸਮੇਂ ਦੀ ਪਕੜ ਤੋਂ ਪਰੇ ਹੈ ਜੇ ਸਮੇਂ ਦੇ ਵਿੱਚ ਹੀ ਪਰਮਾਤਮਾ ਨੇ ਵੀ ਆਪਣੇ ਆਪ ਨੂੰ ਬਣਾਇਆ ਹੁੰਦਾ ਤੇ ਸਮਾਂ ਤਾਂ ਸਰੀਰਾਂ ਨੂੰ ਪੁਰਾਣਾ ਕਰ ਦਿੰਦਾ ਪਹਿਲਾਂ ਬਚਪਨ ਹੁੰਦਾ ਫਿਰ ਕਿਸ਼ੋਰ ਅਵਸਥਾ ਆਉਂਦੀ ਫਿਰ ਜਵਾਨੀ ਆਉਂਦੀ ਫਿਰ ਅਧੇੜ ਅਵਸਥਾ ਆਉਂਦੀ ਫਿਰ ਖਤਮ ਹੋ ਜਾਂਦਾ ਬੰਦਾ ਰੋਕਦਿਆਂ ਰੋਕਦਿਆਂ ਸਰੀਰ ਸਾਡੇ ਹੱਥੋਂ ਕਿਰ ਜਾਂਦਾ ਜਵਾਨੀ ਤੋਂ ਬੁਢੇਪਾ ਆ ਜਾਂਦਾ ਭਾਵੇਂ ਲੱਖ ਰੋਕਣ ਦਾ ਆਪਾਂ ਯਤਨ ਕਰੀਏ ਕਿਉਂਕਿ ਸਮੇਂ 'ਚ ਬਣਿਆ ਸਮੇਂ 'ਚ ਟੱਠਾਂਗੇ ਕਿੱਡੀ ਵੱਡੀ ਬਹੁਤ ਮਜ਼ਬੂਤੀ ਵਾਲੀ ਸਾਰੀ ਦੁਨੀਆਂ ਦੇ ਇੰਜੀਨੀਅਰ ਅਤੇ ਆਰਕੀਟੈਕਟ ਜ਼ੋਰ ਲਾ ਲੈਣ ਅਤੇ ਕੋਈ ਬਿਲਡਿੰਗ ਤਿਆਰ ਕਰ ਦੇਣ ਉਹ ਵੀ ਇੱਕ ਮਿਆਦ ਰੱਖਦੀ ਹੈ ਉਦੋਂ ਬਾਅਦ ਡਿੱਗੇਗੀ ਕਿਉਂਕਿ ਸਮੇਂ 'ਚ ਆ ਅਤੇ ਸਮਾਂ ਆਪਣੇ ਆਪ ਹਰ ਚੀਜ਼ ਨੂੰ ਪੁਰਾਣਾ ਕਰਦਾ ਹੈ ਇਸੇ ਲਈ ਉਹਨੂੰ ਅਕਾਲ ਮੂਰਤ ਕਹਿੰਦੇ ਨੇ ਕਹਿੰਦੇ ਉਹ ਸਮੇਂ ਦੀ ਪਕੜ ਤੋਂ ਪਰੇ ਹੈ ਤਿੰਨੇ ਸਮੇਂ ਉਸ ਪਰਮਾਤਮਾ ਨੇ ਬਣਾਏ ਨੇ ਉਸ ਇਹ ਸਮੇਂ ਨੇ ਅਕਾਲ ਪੁਰਖ ਵਾਹਿਗੁਰੂ ਨੇ ਨਹੀਂ ਬਣਾਇਆ ਥਾਪਿਆ ਨਾ ਜਾਏ ਕੀਤਾ ਨਾ ਹੋਏ ਆਪੇ ਆਪ ਨਿਰੰਜਨ ਸੋਏ
ਤੀਨ ਲੋਕ ਪਤ ਮਹਿਤ ਮਹਾਨ
ਫਿਰ ਤਿੰਨਾਂ ਲੋਕਾਂ ਦਾ ਪਤੀ ਹੈ ਉਹ ਆ ਜਿਹਨੂੰ ਆਪਾਂ ਮਾਤ ਲੋਕ ਕਹਿੰਦੇ ਹਾਂ ਫਿਰ ਪਤਾਲ ਲੋਕ ਆਕਾਸ਼ ਲੋਕ ਹੈ ਜਾਂ ਫਿਰ ਇਹਨਾਂ ਤਿੰਨਾਂ ਲੋਕਾਂ ਨੂੰ ਦੂਸਰੀ ਭਾਸ਼ਾ ਵਿੱਚ 14 ਭਵਨ ਆਖਿਆ ਜਾਂਦਾ ਸੱਤ ਆਕਾਸ਼ ਸੱਤ ਪਤਾਲ ਜਿਹਨੂੰ ਮਹਾਰਾਜ ਕਹਿੰਦੇ ਲੋਕ 14 ਹੈ ਕੇ ਵਿਖਿਆ ਜਗ ਜਾਪਈ ਜਿਹ ਜਾਪ ਕਹਿੰਦੇ ਇਹਨਾਂ ਦਾ ਮਾਲਕ ਕੌਣ ਹੈ ਉਹ ਅਕਾਲ ਪੁਰਖ ਵਾਹਿਗੁਰੂ ਹੈ
ਅਪਰ ਨਾ ਪਈਅਤ ਜਾਸ ਸਮਾਨ
ਕਹਿੰਦੇ ਉਸ ਦੇ ਬਰਾਬਰ ਹੋਰ ਕੋਈ ਨਹੀਂ ਹੈ ਕੋਈ ਉਹਦਾ ਸਰੀਕ ਨਹੀਂ ਹੈ ਕੋਈ ਉਹਦੇ ਵਰਗੀ ਸਮਰੱਥਾ ਵਾਲਾ ਹੋਰ ਨਹੀਂ ਹੈ ਜੀ
ਲਾਗ ਪਾਹਨ ਮੈਂ ਕਲ ਪਹੁੰਚੋਈ
ਕਹਿੰਦੇ ਨੇ ਭਾਈ ਕਲਿਆਣਾ ਜੀ ਵੀ ਤੁਸੀਂ ਇਸ ਛੋਟੇ ਠਾਕਰ ਵਿੱਚ ਛੋਟੇ ਪੱਥਰ ਵਿੱਚ ਉਹਨੂੰ ਕਲਪਿਆ ਹੋਇਆ ਇਹ ਸਰਬ ਕਲਾ ਸਮਰੱਥ ਅਕਾਲ ਪੁਰਖ ਵਾਹਿਗੁਰੂ ਨੂੰ
ਰੱਬ ਪ੍ਰਸੰਨ ਤੁਮ ਪਹਿ ਕਿਮ ਹੋਈ
ਕਹਿੰਦੇ ਕਿਵੇਂ ਪ੍ਰਮਾਤਮਾ ਤੁਹਾਡੇ ਤੇ ਪ੍ਰਸੰਨ ਹੋ ਜਾਵੇਗਾ ਮਹਾਰਾਜ ਦੇ ਵਜੋਂ ਕਹਿੰਦੇ ਪਾਹਨ ਕੀ ਬੇਰੀ ਪੱਥਰ ਕੀ ਬੇਰੀ ਜੇ ਚੜੇ ਪਰ ਨਾਲ ਬੁਢਾਵਾ ਉਹ ਕੋਈ ਪੱਥਰ ਦੀ ਬੇੜੀ ਤੇ ਚੜੇ ਗੁਰਮੁਖੋਂ ਪਾਰ ਥੋੜਾ ਉਤਰ ਸਕਦਾ ਪੱਥਰ ਤਾਂ ਆਪ ਵੀ ਡੁੱਬੇਗਾ ਕਿਉਂਕਿ ਉਹਦਾ ਸੁਭਾਅ ਡੁੱਬ ਜਾਣਾ ਤੇ ਫਿਰ ਪੱਥਰ ਵਿੱਚ ਪ੍ਰਮਾਤਮਾ ਆਪਾਂ ਕਲਪ ਲਈਏ ਤੇ ਫਿਰ ਕਿਵੇਂ ਹੋ ਸਕਦਾ ਹੈ ਉਹ ਸਭ ਥਾਵਾਂ ਤੇ ਹੀ ਹੈ ਅਕਾਲ ਪੁਰਖ ਵਾਹਿਗੁਰੂ ਦੀ ਜੋਤ ਪਰ ਮਹਾਰਾਜ ਜੀ ਦਾ ਹੁਕਮ ਹੈ ਪੂਜਾ ਅਕਾਲ ਕੀ ਪਰਚਾ ਸ਼ਬਦ ਕਾ ਦੀਦਾਰ ਖਾਲਸੇ ਕਾ ਕਹਿੰਦੇ ਪੂਜਾ ਅਕਾਲ ਪੁਰਖ ਵਾਹਿਗੁਰੂ ਦੀ ਕਰਨੀ ਗੁਰਮੁਖੋ ਜਿਹੜਾ ਜਿਹੜਾ ਸਰਗੁਣ ਨਿਰਗੁਣ ਦੋਨੋਂ ਸਰੂਪ ਧਾਰ ਲੈਂਦਾ ਕੌਤਕ ਕਰਨਾ ਤਾਂ ਸਰਗੁਣ ਹੋ ਜਾਏਗਾ ਅੱਗੋਂ ਪਿੱਛੋਂ ਨਿਰਗੁਣ ਸਰੂਪ ਵਿੱਚ ਹੈ ਪਰ ਸਦ ਸੁਣਦਾ ਸਦ ਵੇਖਦਾ ਹੈ ਕਿ ਜਾ ਹਰਜੂਰ ਹੈ ਕਿ ਹਾਜ਼ਰ ਹਜ਼ੂਰ ਹੈ ਪ੍ਰਗਟ ਵੀ ਹੈ ਔਰ ਹਾਜ਼ਰ ਵੀ ਹੈ ਉਹ ਅਕਾਲ ਪੁਰਖ ਵਾਹਿਗੁਰੂ ਜਿਸ ਦੀ ਜੋਤ ਕਰਕੇ ਸਾਰੀ ਚੇਤਨਤਾ ਸ੍ਰਿਸ਼ਟੀ ਦੀ ਚੱਲਦੀ ਪਈ ਹੈ ਜਿਹੜਾ ਤਿੰਨਾਂ ਸਮਿਆਂ ਔਰ ਤਿੰਨਾਂ ਲੋਕਾਂ ਦਾ ਮਾਲਕ ਹੈ ਕਹਿੰਦੇ ਤੁਸੀਂ ਉਹਨੂੰ ਆਪਣੀ ਕਲਪਨਾ 'ਚ ਛੋਟਾ ਜਿਹਾ ਮਿਥ ਲਿਆ ਕਿਵੇਂ ਪਰਮਾਤਮਾ ਤੁਹਾਡੇ ਤੇ ਪ੍ਰਸੰਨ ਹੋ ਸਕਦਾ ਹੈ
ਜਾਗਤ ਪੁਰਖ ਸੁਗੁਰੂ ਹਮਾਰੋ
ਕਹਿੰਦੇ ਸਾਡੇ ਗੁਰੂ ਸਾਹਿਬ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਜਾਗਦੀ ਜੋਤ ਹਨ ਉਸ ਅਕਾਲ ਪੁਰਖ ਵਾਹਿਗੁਰੂ ਦਾ ਸਰਗੁਣ ਸਰੂਪ ਹਨ
ਸਦਾ ਸਹਾਇਕ ਤਾਹੇ ਵਿਚਾਰੋ
ਤੇ ਇਹ ਵਿਚਾਰ ਲਓ ਵੀ ਉਹ ਸਦਾ ਸਹਾਈ ਨੇ ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਸਦਾ ਸਾਡੇ ਅੰਗ ਸੰਗ ਨੇ ਇਸ ਕਰਕੇ ਅਸੀਂ ਉਹਨਾਂ ਨੂੰ ਮੰਨਦੇ ਹਾਂ ਜਿਹੜੇ ਨਿਰਗੁਣ ਅਕਾਲ ਪੁਰਖ ਵਾਹਿਗੁਰੂ ਦਾ ਸਰਗੁਣ ਸਰੂਪ ਲੈ ਕੇ ਆਏ ਹੋਏ ਹਨ ਜੀ ਤਾਂ ਹੀ ਬਹੁਤ ਵਾਰ ਆਪਾਂ ਵਿਚਾਰ ਕੀਤੇ ਗੁਰਮੁਖੋ ਗੁਰੂ ਸਾਹਿਬ ਨੂੰ ਵਿਅਕਤੀ ਤਾਂ ਆਪਦੇ ਬੰਧਨਾਂ 'ਚ ਨਹੀਂ ਬੰਧਣਾ ਹੁੰਦਾ ਗੁਰੂ ਵਿਅਕਤੀ ਨੇ ਗੁਰੂ ਸ਼ਕਤੀ ਹੈ ਜੋ ਸ਼ਕਤੀ ਨਿਰਗੁਣ ਸਰੂਪ ਵਿੱਚ ਅਕਾਲ ਪੁਰਖ ਵਾਹਿਗੁਰੂ ਹੈ ਉਹ ਹੀ ਸਤਸੰਗ ਜੀ ਜੋਤ ਰੂਪ ਹਰ ਆਪ ਗੁਰੂ ਨਾਨਕ ਕਹਾਇਓ ਤਾਤ ਅੰਗਦ ਭਇਓ ਤਤ ਸਿਓ ਤਤ ਮਿਲਾਇਓ। ਕਹਿੰਦੇ ਉਹ ਜੋਤ ਰੂਪ ਅਕਾਲ ਪੁਰਖ ਵਾਹਿਗੁਰੂ ਜਿਹੜਾ ਪ੍ਰਕਾਸ਼ ਰੂਪ ਹੈ ਉਹ ਗੁਰੂ ਨਾਨਕ ਪਾਤਸ਼ਾਹ ਜੀ ਦੇ ਰੂਪ ਵਿੱਚ ਆਇਆ। ਕਿਉਂ? ਕਿਉਂਕਿ ਸਰਗੁਣ ਸਰੂਪ ਵਿਖਾ ਲਿਆ ਸੀ ਕਿਸੇ ਕਾਰਜ ਵਾਸਤੇ। ਦੇਹ ਧਾਰੀਆਂ ਨੂੰ ਉਪਦੇਸ਼ ਦੇਣ ਲਈ ਮਹਾਰਾਜ ਜੀ ਨੇ ਦੇਹ ਪ੍ਰਗਟ ਕੀਤੀ ਹੈ। ਉਵੇਂ ਮਹਾਰਾਜ ਸਰੀਰ ਦੇ ਬੰਧਨਾਂ 'ਚ ਨਹੀਂ ਹੁੰਦੇ। ਮਹਾਰਾਜ ਤਾਂ ਮਹਾਰਾਜ ਨੇ ਸਾਧ ਸੰਗਤ ਜੀ ਜਿਹੜੇ ਮਹਾਂਪੁਰਸ਼ ਨੇ ਸਤਿਕਾਰਯੋਗ, ਉਹਨਾਂ ਦੀ ਬਾਬਤ ਵੀ ਬਚਨ ਨੇ, ਜਨਮ ਮਰਨ ਦੋਹੂ ਮੈਂ ਨਾ ਹੀ ਜਨ ਪਰ ਉਪਕਾਰੀ ਆਏ, ਜੀ ਦਾਨ ਦੇ ਭਗਤੀ ਲੈਣ ਹਰ ਸੂ ਲੈਣ ਮਿਲਾਏ। ਕਹਿੰਦੇ ਜਨਮ ਮਰਨ ਦੇ ਬੰਧਨ 'ਚ ਤਾਂ ਉਹ ਵੀ ਨਹੀਂ ਹੁੰਦੇ ਨੇਤਵਤਾ। ਸੰਤ ਮਹਾਂਪੁਰਸ਼ ਬ੍ਰਹਮ ਗਿਆਨੀ ਵੀ ਜਨਮ ਮਰਨ ਦੇ ਬੰਧਨ ਤੋਂ ਉੱਪਰ ਹੈ, ਉਹਨਾਂ ਦੀ ਸੰਗਤ ਕਰਨ ਵਾਲੇ ਦਾ ਵੀ ਜਨਮ ਮਰਨ ਕੱਟਿਆ ਜਾਂਦਾ ਹੈ। ਪਰਮਾਤਮਾ ਦਾ ਸਰੂਪ ਗੁਰੂ ਸਾਹਿਬ ਤਾਂ ਕਿਵੇਂ ਇਸ ਬੰਧਨ 'ਚ ਹੋਣੇ ਸੀ? ਉਹ ਤਾਂ ਸਿਰਫ ਉਹਨਾਂ ਨੇ ਪਰਉਪਕਾਰ ਕਰਨਾ ਸੀ, ਸਰੀਰ ਧਾਰੀਆਂ ਨੂੰ ਉਪਦੇਸ਼ ਦੇਣਾ, ਇਸ ਕਰਕੇ ਸਰੀਰ ਵਿਖਾਇਆ ਮਹਾਰਾਜ ਨੇ। ਦੁਨੀਆਂ ਨੂੰ ਉਤਾਰਨਾ ਸੀ, ਇਸ ਕਰਕੇ ਦੁਨੀਆਂ ਦੇ ਅਸਲ 'ਚ ਉਤਰੇ ਮਹਾਰਾਜ, ਇਸ ਲਈ ਗੁਰੂ ਸਾਹਿਬ ਜੀ ਨੇ ਸਰੀਰ ਵਿਖਾਇਆ। 10 ਸਰੂਪ ਆਪਾਂ ਨੂੰ, ਉਵੇਂ ਉਹ ਸ਼ਬਦ ਸਰੂਪ ਨੇ, ਪਹਿਲਾਂ ਵੀ ਸੀ ਤੇ ਸ਼ਬਦ ਦੇ ਹੀ ਲੜ ਲਾ ਕੇ ਸੱਚੇ ਪਾਤਸ਼ਾਹ ਜੀ। ਇਸੇ ਕਰਕੇ ਸਾਧ ਸੰਗਤ ਜੀ ਆਪਾਂ ਨੂੰ ਮਹਾਰਾਜ ਨੇ ਕਿਰਪਾ ਕੀਤੀ ਤੇ ਫਿਰ ਪ੍ਰਕਰਮਾ, ਮੈਂ ਕੱਲ ਵੀ ਬੇਨਤੀ ਕੀਤੀ ਸੀ, ਗੁਰਮੁਖੋ ਇਹ ਹੁਕਮ ਹੈ ਗੁਰੂ ਸਾਹਿਬ ਜੀ ਦਾ, ਸਭ ਸਿੱਖਣ ਕੋ ਹੁਕਮ ਹੈ, ਗੁਰੂ ਮਾਨਿਓ ਗ੍ਰੰਥ, ਕਿਉਂਕਿ ਇਹ ਬਾਣੀ ਹੈ, ਧੁਰ ਕੀ ਬਾਣੀ ਆਈ ਤਨ ਸਗਲੀ ਚਿੰਤ ਮਟਾਈ। ਇਹ ਅਕਾਲ ਪੁਰਖ ਵਾਹਿਗੁਰੂ ਦੇ ਪਵਿੱਤਰ ਬੋਲ ਨੇ, ਬਚਨ ਨੇ, ਜੈਸੀ ਮੈਂ ਆਵੇ ਖਸਮ ਕੀ ਬਾਣੀ ਤੈਸਰਾ ਕਰੀ ਗਿਆਨ ਵੇ ਲਾਲੋ। ਮਹਾਰਾਜ ਜੀ ਨੇ ਆਖਿਆ ਇਹ ਖਸਮ ਦੀ ਮਾਲਕ ਦੀ ਹੈ, ਜਿਸ ਤਰ੍ਹਾਂ ਦੀ ਉੱਤਰ ਰਹੀ ਅਸੀਂ ਭਲੇ ਵਾਸਤੇ ਭਾਈ ਲਾਲੋ ਉਦਾਂ ਦੀ ਦੱਸਦੇ ਤੇ ਉਚਾਰਦੇ ਪਏ ਹਾਂ। ਗੁਰੂ ਸਾਹਿਬ ਜੀ ਨੇ 10 ਸਰੂਪ 239 ਸਾਲ ਦਾ ਸਮਾਂ ਇੱਕ ਖਾਕਾ ਜਿਹੜਾ ਤਿਆਰ ਕੀਤਾ ਸੀ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਉਹਦੇ ਵਿੱਚ ਰੰਗ ਭਰ ਲਈ, ਇਹ 239 ਸਾਲ ਲਾਏ ਨੇ। ਉਵੇਂ ਮਹਾਰਾਜ ਸੱਚੇ ਪਾਤਸ਼ਾਹ ਸ਼ਕਤੀ ਹੈ, ਵਿਅਕਤੀ ਨਹੀਂ। ਵਿਅਕਤੀ ਕਾਲਾ ਪੀੜਾ ਵੀ ਹੋਵੇਗਾ, ਢਿੱਲਾ ਮੱਠਾ ਵੀ ਹੋਵੇਗਾ ਤੇ ਸਰੀਰ ਵੀ ਛੱਡ ਜਾਏਗਾ। ਇਸ ਕਰਕੇ ਅਕਾਲ ਪੁਰਖ ਵਾਹਿਗੁਰੂ ਜਿਹੜਾ ਹੈ ਉਹ ਜਿਵੇਂ ਸੁਤੰਤਰ ਹੈ, ਇਵੇਂ ਗੁਰੂ ਸਾਹਿਬ ਸੁਤੰਤਰ ਹੁੰਦੇ। ਜਿਵੇਂ ਗੁਰੂ ਸਾਹਿਬ ਸੁਤੰਤਰ ਨੇ, ਇਵੇਂ ਬ੍ਰਹਮ ਗਿਆਨੀ ਸੁਤੰਤਰ ਹੁੰਦੇ। ਤਾਂ ਮਹਾਰਾਜ ਦੇ ਬਚਨ ਨੇ, ਬ੍ਰਹਮ ਗਿਆਨੀ ਸਾਧ ਜੀਵ ਹੈ ਨਹੀਂ ਮਰਦਾ। ਬ੍ਰਹਮ ਗਿਆਨੀ ਨੇ ਮਰਨਾ ਥੋੜੋ ਗੁਰਮੁਖੋ, ਉਹ ਤਾਂ ਸਦਾ ਹੀ ਰਹਿੰਦਾ। ਅੱਜ ਮੈਨੂੰ ਕਿਸੇ ਗੁਰਮੁਖ ਨੇ ਪੁੱਛਿਆ ਸੀ ਵੀ ਜਿੰਨੀ ਦੇਰ ਕੋਈ ਮਹਾਂਪੁਰਸ਼ ਸੰਤ ਆਪਾਂ ਉਹਨਾਂ ਦੀ ਸੰਗਤ ਕਰਦੇ ਹਾਂ ਤੇ ਸਰੀਰ ਕਰਕੇ ਹੁੰਦੇ, ਤਾਂ ਬਹੁਤ ਵਾਰ ਆਪਾਂ ਉਹਨਾਂ ਅੱਗੇ ਕੋਈ ਬੇਨਤੀ ਕਰਦੇ ਤੇ ਉਹ ਆਪਣੀ ਬਾਂਹ ਫੜਦੇ ਆ, ਮਦਦ ਕਰਦੇ ਨੇ। ਜਦੋਂ ਸਰੀਰ ਕਰਕੇ ਛੱਡ ਜਾਣ, ਉਦੋਂ ਮੈਂ ਬੇਨਤੀ ਕੀਤੀ ਸੀ ਗੁਰਮੁਖੋ, ਸਰੀਰ ਵਿੱਚ ਰਹਿੰਦਿਆਂ ਬ੍ਰਹਮ ਗਿਆਨੀ ਜਿੰਨੀ ਮਦਦ ਕਰਦਾ, ਸਰੀਰ ਛੱਡਣ ਤੋਂ ਬਾਅਦ ਵੀ ਓਨੀ ਹੀ ਕਰਦਾ। ਉਹ ਕਿਤੇ ਗਿਆ ਨਹੀਂ ਹੁੰਦਾ, ਉਹ ਤਾਂ ਸਦਾ ਹੀ ਹੈ ਨਾ। ਸਰੀਰ ਦਾ ਪਰਦਾ ਪਰੇ ਕੀਤਾ, ਉਹਨਾਂ ਦੀ ਥਾਂ 'ਤੇ ਇੱਕ ਹੋਰ ਗੁਰਮੁਖ ਬੈਠਣਗੇ, ਫਿਰ ਉਹੀ ਭਲਾ ਉਹ ਕਰਨਗੇ। ਗੁਰੂ ਨਾਨਕ ਪਾਤਸ਼ਾਹ ਜੀ ਨੇ ਆਪਣਾ ਸਰੀਰ ਪਰੇ ਕੀਤਾ, ਗੁਰੂ ਅੰਗਦ ਦੇਵ ਸਾਹਿਬ ਜੀ 'ਚ ਬਿਰਾਜਮਾਨ ਹੋ ਗਏ। ਗੁਰੂ ਅੰਗਦ ਦੇਵ ਸਾਹਿਬ ਜੀ ਆਪਣੇ ਸਰੀਰ ਦਾ ਪਰਦਾ ਪਰੇ ਕੀਤਾ, ਤੀਸਰੇ ਪਾਤਸ਼ਾਹ ਜੀ ਜੋ ਮਹਾਰਾਜ ਜੀ ਨੇ ਇਹ ਤਿਆਰੀ ਕਰਨੀ ਸੀ ਸੰਤ ਛਪਾਈ ਦੇ 10 ਸਰੂਪਾਂ 'ਚ ਕਰਕੇ, ਤਾਂ ਗੁਰੂ ਸਾਹਿਬ ਜੀ ਨੇ ਇਹ ਕਿਰਪਾ ਕਰਕੇ ਆਪਾਂ ਨੂੰ ਸ਼ਬਦ ਦੇ ਲੜ ਲਾ ਦਿੱਤਾ। ਇੱਥੇ ਸਾਧ ਸੰਗਤ ਜੀ ਹੁਣ ਆਪਣਾ ਸਮਾਂ ਸੰਪੂਰਨਤਾ ਦੇ ਨੇੜੇ ਹੈ। ਬਹੁਤ ਹੀ ਸਤਿਕਾਰਯੋਗ ਮਹਾਂਪੁਰਸ਼ ਸੰਤ ਬਾਬਾ ਅਵਤਾਰ ਸਿੰਘ ਜੀ, ਦਲ ਪੰਥ ਬਾਬਾ ਵਿਧੀ ਚੰਦ ਜੀ, ਜਿਨ੍ਹਾਂ ਦੀ ਬਾਬਤ ਕੱਲ ਗਿਆਨੀ ਸ਼ੇਰ ਸਿੰਘ ਜੀ ਨੇ ਆਪ ਜੀ ਨਾਲ ਕਾਫੀ ਸਾਰੇ ਬਚਨ ਕੀਤੇ ਸਨ। ਉਹ ਬਾਬਾ ਵਿਧੀ ਚੰਦ ਜੀ ਇਹਨਾਂ ਨੂੰ ਆਪਣੇ ਸੀਨੇ ਨਾਲ ਲਾ ਕੇ, ਛੇਵੇਂ ਪਾਤਸ਼ਾਹ ਜੀ ਨੇ ਆਖਿਆ ਸੀ ਵਿਧੀ ਚੰਦ ਸੀਨਾ ਗੁਰੂ ਕਾ ਸੀਨਾ, ਉਹਨਾਂ ਦੀ ਅੰਸ ਬੰਸੋ ਖਾਨਦਾਨ, ਉਹ ਪਰਿਵਾਰ, ਉਹਨਾਂ ਦੇ 12ਵੇਂ ਜਾਨਸ਼ੀਨ ਸੰਤ ਬਾਬਾ ਅਵਤਾਰ ਸਿੰਘ ਜੀ ਸੰਗਤ ਵਿੱਚ ਸੁਭਾਜਮਾਨ ਨੇ, ਅਸੀਂ ਜੀ ਆਇਆਂ ਉਹਨਾਂ ਨੂੰ ਆਖਦੇ, ਹੁਣ ਉਹਨਾਂ ਦਾ ਸਤਸੰਗ ਜੀ ਸਮਾਂ ਹੈ, ਆਪ ਜੀ ਉਹਨਾਂ ਦੇ ਦਰਸ਼ਨ ਵੀ ਕਰੋ, ਆਪ ਜੀ ਦੇ ਦਰਸ਼ਨ ਕਰਨ, ਗੁਰੂ ਸਾਹਿਬ ਜੀ ਦੇ ਸੰਗਤ ਦੇ, ਔਰ ਉਹਨਾਂ ਤੋਂ ਬਚਨ ਸੁਣ ਕੇ ਆਪਾਂ ਲਾਹਾ ਪ੍ਰਾਪਤ ਕਰਨਾ ਹੈ। ਬਖਸ਼ਿਆ ਹੋਇਆ ਸਮਾਂ ਆਪਣਾ ਇੱਥੇ ਸਮਾਪਤ ਹੈ। ਕੱਲ੍ਹ ਸ਼ਾਮ ਨੂੰ ਆਪਾਂ ਇੱਥੋਂ ਅੱਗੇ ਕਥਾ ਪ੍ਰਾਰੰਭ ਕਰਾਂਗੇ ਔਰ ਕੁਝ ਹੋਰ ਵੀ ਵਿਚਾਰ ਕਰਨ ਦਾ ਯਤਨ ਕਰਾਂਗੇ ਵੀ ਅਸਲ ਵਿੱਚ ਠਾਕਰ ਹਮਰਾ ਸੱਦ ਬੋਲਨਤਾ, ਸਰਬ ਜੀਆਂ ਕੋ ਪ੍ਰਭ ਦਾਨ ਦਿੱਤਾ, ਇਹਦਾ ਕੀ ਅਰਥ ਹੈ? ਸੋ ਗੁਰੂ ਸਾਹਿਬ ਜੀ ਕਿਰਪਾ ਕਰਨ, ਭੁੱਲਾਂ ਚੁੱਕਾਂ ਦੀ ਖਿਮਾ ਜੀ। ਲੇਖਕ ਤਿਹਨ ਛੁੱਟੀਏ ਖਿਨ ਖਿਨ ਭੁੱਲਣ ਹਾਰ, ਬਖਸ਼ਣ ਖਾਨ ਬਖਸ਼ ਲੈ ਨਾਨਕ ਪਾਰ ਉਤਾਰ। ਦੋ ਪੰਕਤੀਆਂ ਦਾ ਪਾਠ ਗੁਰਮੁਖਾਂ ਤੋਂ ਸਰਵਣ ਕਰਕੇ ਫਿਰ ਫਤਿਹ ਬੁਲਾਈਏ ਜੀ।
ਜਾਗਤ ਪੁਰਖ ਸੋ ਗੁਰੂ ਹਮਾਰੋ, ਸਦਾ ਸਹਾਇਕ ਤਾਹੇ ਵਿਚਾਰੋ।
ਵਾਹਿਗੁਰੂ ਜੀ ਕਾ ਖਾਲਸਾ,
ਵਾਹਿਗੁਰੂ ਜੀ ਕੀ ਫਤਿਹ।